ਉਸ ਦੇ ਵਿੱਚ ਸਭ ਤੋਂ ਪਹਿਲਾਂ ਜੋ ਆਸਾ ਦੀ ਵਾਰ ਦਾ ਅਖੀਰਲਾ ਛੱਕਾ ਪ੍ਰਾਰੰਭ ਕਰਦੇ ਨੇ, ਸਵੇਰੇ ਵੀ ਇਹੀ ਬਚਨ ਆਉਂਦਾ ਹੈ ਔਰ ਸ਼ਾਮ ਨੂੰ ਵੀ ਇਹੀ ਬਚਨ ਆਇਆ ਹੈ। ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਇੱਕੋ ਹੀ ਚੀਜ਼ ਸਤਿਗੁਰੂ ਮਹਾਰਾਜ ਕਿਰਪਾ ਕਰਕੇ ਜਣਾਉਂਦੇ ਨੇ। ਸਭ ਤੋਂ ਪਹਿਲਾਂ ਪ੍ਰਾਰੰਭ ਕਰਦੇ ਹਾਂ ਆਪਾਂ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜ, ਜੋ ਹਰੀ ਪਰਮੇਸ਼ਰ ਹੈ ਉਹਨੇ ਯੁੱਗਾਂ ਯੁੱਗਾਂ 'ਚ ਭਗਤ ਪੈਦਾ ਕੀਤੇ। ਯੁੱਗ ਨਾਮ ਦੋ ਦਾ ਵੀ ਹੈ, ਯੁੱਗ ਯੁੱਗ ਦੋ ਅਤੇ ਦੋ ਚਾਰ, ਚਾਰੇ ਯੁੱਗਾਂ ਵਿੱਚ ਪਰਮੇਸ਼ਰ ਨੇ ਭਗਤ ਪੈਦਾ ਕੀਤੇ। ਭਗਤਾਂ ਦੀ ਪਾਲਣਾ ਵੀ ਉਸਨੇ ਕੀਤੀ, ਰੱਖਿਆ ਵੀ ਉਸਨੇ ਕੀਤੀ। ਪੈਜ ਰੱਖਦਾ ਆਇਆ ਰਾਮ ਰਾਜੇ, ਉਹ ਵਾਹਿਗੁਰੂ ਫਿਰ ਉਹਨਾਂ ਆਪਣੇ ਭਗਤਾਂ ਪਿਆਰਿਆਂ ਦੀ ਪੈਜ ਵੀ ਰੱਖਦਾ ਆਇਆ, ਪਿੱਛੋਂ ਲੈ ਕੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਭਗਤਾਂ ਦੀ ਪੈਜ ਰੱਖੀ। ਰਣਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ, ਹਰਨਾਕਸ਼ ਦੁਸ਼ਟ ਨੂੰ ਪਰਮੇਸ਼ਰ ਨੇ ਕਦੋਂ ਮਾਰਿਆ? ਸ਼ਾਮ ਦੇ ਵਕਤ ਜਦੋਂ ਸੂਰਜ ਛੁੱਪ ਚੁੱਕਾ, ਉਸ ਸਮੇਂ ਨੂੰ ਕਹਿੰਦੇ ਨਾ ਦਿਨ ਨਾ ਰਾਤ, ਉਹਦਾ ਵਰ ਪੂਰਾ ਕੀਤਾ, ਨਾ ਦਿਨੇ ਮਰਾਂ ਨਾ ਰਾਤ ਮਰਾਂ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਉੱਪਰ ਅਸਮਾਨ 'ਚ ਨਾ ਧਰਤੀ 'ਤੇ, ਨਾ ਕੋਈ 84 ਲੱਖ ਜੂਨ ਵਿੱਚੋਂ ਮੈਨੂੰ ਮਾਰ ਸਕੇ, ਨਾ ਕੋਈ ਮੈਨੂੰ ਸ਼ਸਤਰਾਂ ਨਾਲ ਕੱਟ ਸਕੇ। ਪਰਮੇਸ਼ਰ ਨੇ ਦੇਹੜੀ ਦੇ ਉੱਤੇ ਬੈਠ ਕੇ ਆਪਣੇ ਪੱਟ ਦੇ ਉੱਤੇ ਉਹਨੂੰ ਰੱਖਿਆ, ਅੱਧਾ ਅੰਦਰ ਅੱਧਾ ਬਾਹਰ, ਨਾ ਦਿਨ ਹੈ ਨਾ ਰਾਤ ਹੈ, ਨਾ 84 ਲੱਖ ਜੂਨ ਵਿੱਚੋਂ ਕੋਈ ਜੀਵ ਹੈ। ਫਿਰ ਪਰਮੇਸ਼ਰ ਨੇ ਪੁੱਛਿਆ, ਇਹ ਜੋ 9 ਹੁੰਦੇ ਨੇ ਇਹਨਾਂ ਨੂੰ ਕਿਸੇ ਸ਼ਸਤਰ ਵਿੱਚ ਤਾਂ ਨਹੀਂ ਗਿਣਿਆ? ਕਹਿਣ ਲੱਗੇ ਨਹੀਂ। ਤਾਂ ਫਿਰ ਕਹਿੰਦੇ, ਲਓ ਮੈਂ 9ਾਂ ਨਾਲ ਤੁਹਾਨੂੰ ਪਾੜਦਾ ਤੁਹਾਡੇ ਪੇਟ ਦੇ ਤਾਂ ਹੀ। ਹਰਨਾਕਸ ਦੁਸ਼ਟ ਹਰ ਮਾਰਿਆ ਪਰਮੇਸ਼ਰ ਨੇ ਮਾਰਿਆ, ਨਰਸਿੰਘ ਰੂਪ ਧਾਰਨ ਕਰਕੇ ਪ੍ਰਹਿਲਾਦ ਤਰਾਇਆ, ਪ੍ਰਹਿਲਾਦ ਦੀ ਕਲਿਆਣ ਕੀਤੀ ਮਹਾਰਾਜ ਨੇ। ਇਹ ਮਹਾਰਾਜ ਕਹਿੰਦੇ ਨੇ ਅੱਗੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਹੰਕਾਰੀ ਅਤੇ ਨਿੰਦਕ ਲੋਕ ਜੀ ਜਿਹੜੇ ਸਨ ਪੰਡਰਪੁਰ ਮੰਦਰ ਦੇ ਵਿੱਚ, ਜਿਸ ਸਥਾਨ 'ਤੇ ਮੰਦਰ ਘੁਮਾ ਦਿੱਤਾ ਪਰਮੇਸ਼ਰ ਨੇ, ਨਾਮਦੇਵ ਜੀ ਪਰਮੇਸ਼ਰ ਦੇ ਪ੍ਰੇਮ ਵਿੱਚ ਐਸੇ ਆਏ, ਮੰਦਰ ਦੇ ਅੰਦਰ ਪ੍ਰਵੇਸ਼ ਹੋਏ, ਖੜਤਾਲਾਂ ਦੀ ਥਾਂ 'ਤੇ ਜੁੱਤੀਆਂ ਹੀ ਵਜਾਉਣ ਲੱਗ ਪਏ, ਇਹ ਵੀ ਇਤਿਹਾਸ ਵਿੱਚ ਆਇਆ। ਉਸ ਵਕਤ ਕਹਿਣ ਲੱਗੇ, ਪੰਡਿਤ ਸ਼ੂਦਰ ਹੈ, ਦੂਸਰਾ ਹੈ, ਆ ਬੜੀ ਵੱਡੀ ਗਲਤੀ ਕਰ ਰਿਹਾ ਹੈ, ਗੋਬਿੰਦ ਭਾਉ ਭਗਤ ਦਾ ਭੁੱਖਾ, ਪ੍ਰੇਮ ਚ ਆ ਕੇ ਪਤਾ ਨਹੀਂ ਕਿਵੇਂ ਹੋ ਗਿਆ ਇਹ ਕਾਰਜ, ਮੰਦਰ 'ਚੋਂ ਬਾਹਰ ਕੱਢੇ। ਫਿਰ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਅੱਗੇ ਤਾਨਾ ਵੀ ਮਾਰਿਆ, ਬੇਨਤੀ ਵੀ ਕੀਤੀ, ਤੇਰੀ ਪੈਜ ਪਛਾਉਂਦੀ ਹੋਏ ਲਾ, ਅਤੇ ਦੇਖ ਲਓ ਤੁਹਾਡੀ ਪੈਜ ਪਿੱਛੇ ਪੈ ਜਾਣੀ ਹੈ, ਹੁਣ ਆਪਣੇ ਭਗਤ ਦੀ ਪੈਜ ਰੱਖ। ਉਸ ਵਕਤ ਪਰਮੇਸ਼ਰ ਨੇ ਫਿਰ ਮੰਦਰ ਹੀ ਘੁਮਾ ਦਿੱਤਾ ਸਾਰਾ, ਮੰਦਰ ਦਾ ਮੁੱਖ ਨਾਮਦੇਵ ਜੀ ਵੱਲ ਕਰ ਦਿੱਤਾ। ਇਸ ਕਰਕੇ ਕਿਹਾ, ਹੰਕਾਰੀਆਂ ਨਿੰਦਕਾਂ ਪਿੱਠ ਦੇ, ਹੰਕਾਰੀ ਅਤੇ ਨਿੰਦਕ ਕੌਣ ਸੀ? ਦੁਰਯੋਧਨ, ਉਹਨਾਂ ਨੂੰ ਵੀ ਪਿੱਠ ਦਿੱਤੀ। ਸ਼੍ਰੀ ਕ੍ਰਿਸ਼ਨ ਜੀ ਉਹਨਾਂ ਦੇ ਘਰ ਗਏ ਹੀ ਨਹੀਂ, ਬਿਦਰ ਦੇ ਘਰ ਜਾ ਕੇ ਰਾਤ ਬਤੀਤ ਕੀਤੀ, ਗੁਣ ਗਾਵਤ ਰਹਿਣ ਬਿਹਾਨੇ, ਖੀਰ ਸਮਾਨ ਸਾਗ ਮੈਂ ਪਾਇਆ, ਸਾਗ ਪ੍ਰਾਪਤ ਕਰ ਲਿਆ ਅਤੇ ਗੁਣਾਂ ਨੂੰ ਗਾਉਂਦਿਆਂ ਰਾਤ ਬਤੀਤ ਹੋਈ। ਅਤੇ ਨਾਮਦੇਵ ਜੀ ਨੂੰ ਆਪਣੇ ਮੁੱਖ ਨਾਲ ਲਾਇਆ, ਭਾਵ ਸਨਮੁੱਖ ਕੀਤਾ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੁੜਾਇਆ, ਰੱਬ ਦੇ ਪਿਆਰੇ ਨੇ ਇਹੋ ਜਿਹੀ ਸੇਵਾ ਕੀਤੀ ਪਰਮੇਸ਼ੁਰ ਦੀ। ਪਰਮੇਸ਼ੁਰ ਨੇ ਅੰਤ ਨੂੰ ਆਪਣੇ ਪਿਆਰਿਆਂ ਨੂੰ ਜਮਾਂ ਦੀ ਫਾਹੀ ਤੋਂ ਛੁਡਾ ਲਿਆ। ਇਹ ਪਹਿਲਾ ਛੱਕਾ ਸ਼ਾਮ ਦੇ ਵਕਤ ਰਾਗੀ ਸਿੰਘ ਪੜ੍ਹਦੇ ਨੇ। ਇਸੇ ਪ੍ਰਕਾਰ ਰਹਿਰਾਜ ਸਾਹਿਬ ਜੀ ਦਾ ਪਾਠ ਗੁਰੂ ਘਰ ਵਿੱਚ ਸੰਧਿਆ ਦੇ ਸਮੇਂ ਕੀਤਾ ਜਾਂਦਾ, ਕਿਉਂਕਿ ਦੂਜੀ ਸੰਧਿਆ ਮੰਨੀ ਗਈ ਹੈ। ਪਹਿਲੀ ਸੰਧਿਆ ਅੰਮ੍ਰਿਤ ਵੇਲੇ ਦੀ ਸ੍ਰੀ ਜਪਜੀ ਸਾਹਿਬ ਦੇ ਪਾਠ ਤੋਂ ਪ੍ਰਾਰੰਭ ਕਰਦੇ ਅਤੇ ਇਹ ਰਹਿਰਾਸ ਦੂਜੀ ਸੰਧਿਆ ਹੈ ਜੋ ਸੂਰਜ ਛਿਪਣ ਵੇਲੇ ਪੜ੍ਹਨ ਦੀ ਗੁਰੂ ਸਾਹਿਬਾਂ ਵੱਲੋਂ ਗੁਰੂ ਕੇ ਸਿੱਖਾਂ ਨੂੰ ਆਗਿਆ ਹੈ। ਅਤੇ ਤੀਸਰੀ ਸੰਧਿਆ ਕੀਰਤਨ ਸੋਹਲਾ ਜੋ ਗੁਰੂ ਸਾਹਿਬ ਜੀ ਵੱਲੋਂ ਰਾਤ ਨੂੰ ਸੌਣ ਵੇਲੇ ਪੜ੍ਹਨ ਦਾ ਸਾਰਿਆਂ ਨੂੰ ਗੁਰਮੁਖਾਂ ਨੂੰ ਹੁਕਮ ਹੈ। ਗੁਰਸਿੱਖਾਂ ਪਿਆਰਿਆਂ ਨੂੰ ਰਾਤ ਨੂੰ ਪਾਠ ਕਰੋ ਕੀਰਤਨ ਸੋਹਲੇ ਦਾ। ਹੁਣ ਜੋ ਵੀ ਸਿੱਖ ਮਾਈ ਭਾਈ ਇਹਨਾਂ ਤਿੰਨ ਸੰਧਿਆ ਦਾ ਪਾਠ ਨੇਮ ਨਾਲ ਜਾਣਾ ਸ਼ਰਧਾ ਸਹਿਤ ਕਰਦਾ ਹੈ, ਉਸਦਾ ਲੋਕ ਪ੍ਰਲੋਕ ਵਿੱਚ ਮਹਾਰਾਜ ਆਪ ਜਾ ਕਰਕੇ ਉਸਦੀ ਮਦਦ ਕਰਦੇ ਨੇ, ਉਸਦੇ ਰਾਖੇ ਹੁੰਦੇ ਨੇ, ਗੁਰੂ ਸਾਹਿਬ ਉਹਦੇ ਸਹਾਇਕ ਹੁੰਦੇ ਨੇ। ਜੋ ਗੁਰਸਿੱਖ ਇਹਨਾਂ ਤਿੰਨ ਸੰਧਿਆ ਦਾ ਪਾਠ ਨਹੀਂ ਕਰਦਾ ਉਸਦੀ ਸਹਾਇਤਾ ਮਹਾਰਾਜ ਨਹੀਂ ਕਰਦੇ। ਇਸ ਕਰਕੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਰਹਿਰਾਸ ਅਤੇ ਕੀਰਤਨ ਸੋਹਲਾ ਇਹ ਤਿੰਨ ਜ਼ਰੂਰੀ ਸੰਧਿਆ ਹੈ ਸਾਡੇ ਲਈ। ਇਸ ਵਾਸਤੇ ਹਰ ਪ੍ਰਾਣੀ ਨੂੰ, ਗੁਰਮੁਖ ਨੂੰ, ਗੁਰਸਿੱਖ ਮਾਈ ਭਾਈ ਨੂੰ ਇਹੀ ਚਾਹੀਦਾ ਹੈ। ਜੇ ਉਹ ਚਾਹੁੰਦੇ ਨੇ ਲੋਕ ਪ੍ਰਲੋਕ ਮੁੱਖ ਉਜਲਾ ਕਰਨਾ ਤਾਂ ਫਿਰ ਇਹਨਾਂ ਬਾਣੀਆਂ ਦਾ ਪਾਠ ਜ਼ਰੂਰ ਕਰਨਾ ਚਾਹੀਦਾ। ਜੋ ਪੰਜ ਗ੍ਰੰਥੀ ਬਾਬਾ ਦੀਪ ਸਿੰਘ ਜੀ ਨੇ ਲਿਖੀ, ਭਾਈ ਮਨੀ ਸਿੰਘ ਹੋਣਾ ਨੇ ਜੋ ਪਾਠ ਉਚਾਰਨ ਕੀਤੇ ਉਹਨਾਂ ਵਿੱਚ ਪ੍ਰਾਰੰਭ ਕਰਦੇ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲਿਖ ਕੇ। ਇੱਕ ਜੋ ਪਰਮੇਸ਼ਰ ਓਅੰਕਾਰ ਜੋ ਸਭਨਾਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੈ, ਸਲੋਕ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦਾ ਸਲੋਕ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਦੁੱਖ ਦਾਰੂ ਸੁਖ ਰੋਗ ਪਾਇਆ, ਜਾ ਸੁਖ ਕਾਮ ਨਾ ਹੋਏ। ਹੁਣ ਸਤਿਗੁਰਾਂ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਰੇ ਰੋਗਾਂ ਦੀ ਨਿਵਿਰਤੀ ਦਾ ਦਾਰੂ ਕਿਹੜਾ ਹੈ, ਕਿਰਪਾ ਕਰਕੇ ਦਾਰੂ ਬਖਸ਼ਿਸ਼ ਕਰੋ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਰੇ ਗੁਰਸਿੱਖਾਂ ਨੂੰ ਦਾਰੂ ਬਖਸ਼ਿਸ਼ ਕੀਤੀ ਹੈ। ਮਹਾਰਾਜ ਕਹਿੰਦੇ ਹੇ ਭਾਈ ਗੁਰਸਿੱਖੋ, ਸੰਸਾਰ ਦੇ ਵਿੱਚ ਜਿਤਨੇ ਵੀ ਵਿਸ਼ਿਆਂ ਦੇ ਸੁੱਖ ਨੇ, ਇੱਕ ਤਾਂ ਇਹ ਵੱਡਾ ਰੋਗ ਪੈਦਾ ਹੋ ਰਿਹਾ ਸਾਰੇ ਸੰਸਾਰ ਨੂੰ, ਫਿਰ ਉਸ ਦੀ ਨਿਵਿਰਤੀ ਵਾਸਤੇ ਜੋ ਜਪ ਤਪ ਦਾ ਦੁੱਖ ਸਹਾਰਨਾ ਹੈ ਇਹ ਵੀ ਇੱਕ ਦਾਰੂ ਬਣ ਰਿਹਾ, ਜਾਂ ਫਿਰ ਜਿਹੜੇ ਵਿਸ਼ੇ ਸੁੱਖ ਵਿੱਚ ਮਨ ਲੱਗਾ ਹੋਵੇ ਤਾਂ ਪਰਮਾਤਮਾ ਦੀ ਪ੍ਰਾਪਤੀ ਦੀ ਤਾਂ ਇੱਛਾ ਪੈਦਾ ਹੀ ਨਹੀਂ ਹੁੰਦੀ। ਤਾਂ ਇਸ ਪ੍ਰਕਾਰ ਜੇ ਹੁਣ ਪਰਮਾਤਮਾ ਵੱਲ ਲੱਗੀਏ ਤਾਂ ਵਿਸ਼ਿਆਂ ਦੀ ਇੱਛਾ ਪੈਦਾ ਨਹੀਂ ਹੁੰਦੀ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਜੇ ਸੰਸਾਰੀ ਸੁੱਖ 'ਚ ਮਨ ਲੱਗਿਆ ਹੋਇਆ ਤਾਂ ਪਰਮੇਸ਼ਰ ਦੀ ਪ੍ਰਾਪਤੀ ਦੀ ਫਿਰ ਇੱਛਾ ਕਿੱਥੋਂ ਪੈਦਾ ਹੋਵੇ ਮਨ ਦੇ ਵਿੱਚ, ਕਿਉਂਕਿ ਦਿਨ ਰਾਤ ਤਾਂ ਵਿਸ਼ਿਆਂ ਵਿੱਚ ਗਲਤਾਨ ਹੋਇਆ ਬੈਠਾ। ਹੁਣ ਸਤਿਗੁਰੂ ਮਹਾਰਾਜ ਕਹਿੰਦੇ ਦੁੱਖ ਦਾਰੂ ਸੁੱਖ ਰੋਗ ਪਿਆ। ਹੁਣ ਜਿੰਨਾ ਵੀ ਸਾਨੂੰ ਦੁੱਖ ਮਹਿਸੂਸ ਹੁੰਦਾ, ਜ਼ਰੂਰ ਸਵੇਰੇ ਉੱਠਣਾ, ਨੀਂਦ ਦਾ ਤਿਆਗ ਕਰਨਾ, ਠੰਡਾ ਪਾਣੀ ਪਾਉਣਾ, ਬੈਠਣਾ, ਸਰੀਰ ਨੂੰ ਥੋੜ੍ਹਾ ਬਹੁਤ ਇਹ ਕਸ਼ਟ ਹੈ, ਤਪ ਹੈ ਸਾਡਾ, ਪਰ ਮਹਾਰਾਜ ਕਹਿੰਦੇ ਨੇ ਇਹੀ ਦਾਰੂ ਬਣ ਗਿਆ ਜਿਹਨੂੰ ਅਸੀਂ ਦੁੱਖ ਰੂਪ ਕਰਕੇ ਮਹਿਸੂਸ ਕਰਦੇ ਹਾਂ। ਹੁਣ ਬੈਠਣਾ ਪਵੇਗਾ, ਹੁਣ ਸਾਨੂੰ ਅੰਮ੍ਰਿਤ ਛੱਕ ਕੇ ਫਿਰ ਸਭ ਚੀਜ਼ਾਂ ਛੱਡਣੀਆਂ ਪੈਣਗੀਆਂ, ਇਹ ਵੀ ਇੱਕ ਤਪ ਹੈ। ਸਾਨੂੰ ਪੁਰਾਣੇ ਯੋਗੀ ਲੋਕ ਤਪ ਕਰਦੇ, ਹੁਣ ਵੀ ਸਾਨੂੰ ਲੋਕ ਕਹਿੰਦੇ ਨੇ ਕਿ ਤੁਸੀਂ ਤਾਂ ਘਾਹ ਫੂਸ ਆਦਿਕ ਖਾਣ ਵਾਲੇ ਹੋ, ਤੁਹਾਨੂੰ ਕੀ ਪਤਾ ਹੈ ਸੰਸਾਰ ਦੇ ਸਵਾਦਾਂ ਦਾ? ਪੁਰਾਣੇ ਰਿਸ਼ੀ ਮੁਨੀ ਜਿਤਨੇ ਜੰਗਲਾਂ 'ਚ ਬੈਠ ਕੇ ਭਗਤੀ ਕਰਦੇ ਸਨ, ਉਹ ਘਾਹ ਪੱਤੇ ਆਦਿ ਖਾ ਕੇ ਗੁਜ਼ਾਰਾ ਕਰਦੇ ਸੀ। ਸਾਨੂੰ ਤਾਂ ਫਿਰ 99 ਤਰ੍ਹਾਂ ਦੀਆਂ ਇਹ ਚੀਜ਼ਾਂ ਮਿਲਦੀਆਂ, ਕੀ ਹੋ ਗਿਆ ਜੇ ਅਸੀਂ ਇੱਕ ਚੀਜ਼ ਨਹੀਂ ਖਾਂਦੇ? ਪੁਰਾਣੇ ਰਿਸ਼ੀ ਮੁਨੀ ਜੰਗਲਾਂ ਵਿੱਚ ਜਿਨ੍ਹਾਂ ਨੂੰ ਸਿਰਫ ਇਹੀ ਪਦਾਰਥ ਮਿਲਦੇ ਛੋਟੇ ਮੋਟੇ, ਕਦੇ ਰੋਟੀ ਮਿਲ ਜਾਂਦੀ ਕਦੇ ਨਾ ਮਿਲਦੀ, ਉਹਨਾਂ ਨੇ ਤਪੱਸਿਆ ਕੀਤੀ, ਭਗਤੀ ਕੀਤੀ, ਤਾਂ ਸਾਨੂੰ ਇਹਦੇ 'ਚ ਹੁਣ ਕਾਹਦਾ ਦੁੱਖ ਹੈ? ਕਿਉਂਕਿ ਇਹੀ ਦੁੱਖ ਨੇ ਦਾਰੂ ਵਿੱਚ ਬਦਲ ਜਾਣਾ, ਅਤੇ ਜਿਹੜਾ ਤੁਸੀਂ ਸੁੱਖ ਲੈ ਰਹੇ ਹੋ ਇਹ ਤੁਹਾਡੇ ਸੁੱਖ ਨੇ ਹੀ ਦੁੱਖ ਰੂਪ ਦੇ ਵਿੱਚ ਤਬਦੀਲ ਹੋ ਜਾਣਾ ਹੈ, ਸੁੱਖ ਨੇ ਰੋਗ ਬਣ ਜਾਣਾ। ਤੁਸੀਂ ਹੁਣ ਤਾਂ ਲੈ ਰਹੇ ਹੋ ਸੁੱਖ, ਬੜੇ ਖੁਸ਼ ਹੁੰਦੇ ਹੋ ਕਿ ਅਸੀਂ ਸੰਸਾਰ ਦੇ ਰਸਦਾਇਕ ਪਦਾਰਥਾਂ ਨੂੰ ਖਾ ਰਹੇ ਹਾਂ, ਪਰ ਤੁਸੀਂ ਬਾਲਕਾਂ ਦੀ ਨਿਆਈ ਸਮਝਦੇ ਨਹੀਂ। ਜਿਵੇਂ ਬੱਚੇ ਬਹੁਤ ਸਾਰੀਆਂ ਸਕੂਲਾਂ 'ਚ ਇੱਧਰ ਉੱਧਰ ਦੁਕਾਨਾਂ ਤੋਂ ਲੈ ਲੈ ਗਲਤ ਚੀਜ਼ਾਂ ਖਾਈ ਜਾਂਦੇ ਨੇ, ਫਿਰ ਉਹਨਾਂ ਨੂੰ ਫੋੜੇ ਫਿਣਸੀਆਂ ਨਿਕਲਦੇ ਨੇ, ਮੇਦੇ ਖਰਾਬ ਹੋ ਜਾਂਦੇ ਨੇ, ਬਹੁਤ ਸਾਰੇ ਬੱਚਿਆਂ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਹੁਣ ਸਤਿਗੁਰੂ ਰੋਕਦੇ ਨੇ, ਪਰ ਅਸੀਂ ਰੁਕਦੇ ਨਹੀਂ ਗਲਤ ਭੋਜਨਾਂ ਤੋਂ, ਗਲਤ ਖਾਣਿਆਂ ਤੋਂ। ਉਹਨਾਂ ਨੇ ਸਾਨੂੰ ਫਿਰ ਦੁੱਖ ਰੂਪ ਹੋ ਕੇ ਚਿੰਬੜ ਜਾਣਾ। ਨਵੀਆਂ ਨਵੀਆਂ ਬਿਮਾਰੀਆਂ ਜਿਹੜੀਆਂ ਚੱਲੀਆਂ ਨੇ ਇਸੇ ਕਰਕੇ ਚੱਲੀਆਂ ਨੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਈ ਜਿਹੜਾ ਇਹ ਵਿਸ਼ੇ ਸੁੱਖ ਹੈ ਇਹਦੀ ਤਾਮ ਨਾ ਕਰੋ, ਇਹਦੀ ਇੱਛਾ ਨਾ ਕਰੋ ਕਿ ਸਾਨੂੰ ਵਿਸ਼ਿਆਂ ਦਾ ਸੁੱਖ ਪ੍ਰਾਪਤ ਹੋਵੇ, ਸਾਨੂੰ ਤਰਕਾਰੀਆਂ ਦੇ ਸੁੱਖ ਮਿਲਣ, ਸਾਨੂੰ ਫਲਾਨਾ ਸੁੱਖ ਮਿਲੇ। ਇਹਨਾਂ ਸੁੱਖਾਂ ਨਾਲ ਤੁਹਾਨੂੰ ਕੁਛ ਨਹੀਂ ਮਿਲਣਾ, ਕੁਛ ਮਿਲਣਾ ਵੀ ਨਹੀਂ। ਤੂੰ ਕਰਤਾ ਕਰਣਾ ਮੈਂ ਨਾਹੀਂ, ਇਹ ਕਰਤਾ ਪੁਰਖ ਵਾਹਿਗੁਰੂ ਜੀ ਤੁਸੀਂ ਆਪ ਹੀ ਕਰਣਾ ਮੈਂ ਕਿਰਪਾ ਸਰੂਪ ਹੋ। ਇਹ ਜਿਵੇਂ ਜਾਪ ਸਾਹਿਬ ਵਿੱਚ ਆਉਂਦੇ ਨੇ ਪਾਠ ਕਰੁਣਾਲਿਆ ਹੈ, ਕਰੁਣਾਕਰ ਹੈ, ਇਸੇ ਤਰ੍ਹਾਂ ਇਹ ਪਾਠ ਕਰਣਾ ਮੈਂ ਇਕੱਠਾ ਹੀ ਕਰਨਾ ਹੈ, ਕਰਨਾ ਤੇ ਮੈਂ ਅੱਡ ਅੱਡ ਨਹੀਂ ਕਰਨਾ, ਤੂੰ ਕਰਤਾ ਕਰਣਾ ਮੈਂ। ਅਸਲ ਵਿੱਚ ਇਹ ਸ਼ੁੱਧ ਪਾਠ ਜੇ ਦੇਖੀਏ ਤਾਂ ਇਹ ਬਣ ਜਾਵੇਗਾ ਕਰਣਾ ਮਾਇਆ ਮੰਮਾ ਤੇ ਯਈਆ, ਕਰੁਣਾ ਮਾਇਆ ਜਿਵੇਂ ਆਉਂਦਾ ਗਗਨ ਮੈਂ ਥਾਲ, ਉੱਥੇ ਵੀ ਮੈਂ ਨਹੀਂ ਕਹਿਣਾ, ਗਗਨ ਮੈਂ, ਮੈਂ ਨਾਮ ਸਰੂਪ ਦਾ ਹੁੰਦਾ ਮੰਮਾ ਤੇ ਯਈਏ ਦਾ। ਤੂੰ ਕਰਤਾ ਕਰਣਾ ਮੈਂ, ਆਪ ਕਿਰਪਾ ਦੇ ਸਰੂਪ ਹੋ ਜੀ, ਜਾ ਹੋ ਕਰੀ ਨਾ ਹੋਏ ਤੇ ਮੈਂ ਕੁਛ ਨਹੀਂ ਕਰ ਸਕਦਾ। ਤੂੰ ਕਰਤਾ ਕਰਣਾ ਮੈਂ ਨਾ ਹੀ, ਜਾ ਹੋ ਕਰੀ ਨਾ ਹੋਏ, ਜੇ ਕਰਕੇ ਮੈਂ ਕਰਨ ਦਾ ਕੁਝ ਉੱਦਮ ਵੀ ਕਰਾਂ ਤਾਂ ਵੀ ਕੁਝ ਆਪਣੇ ਆਪ ਨਹੀਂ ਮੇਰੇ ਪਾਸੋਂ ਹੋ ਸਕਦਾ। ਬਲਿਹਾਰੇ ਕੁਦਰਤ ਵਸਿਆ, ਇਹ ਵਾਹਿਗੁਰੂ ਅਸੀਂ ਤੁਹਾਡੇ ਤੋਂ ਬਲਿਹਾਰ ਜਾਂਦੇ ਹਾਂ ਕਿਉਂਕਿ ਤੁਸੀਂ ਆਪਣੀ ਕੁਦਰਤ ਵਿੱਚ ਵਸ ਰਹੇ ਹੋ, ਕੁਦਰਤ ਕਰਕੇ ਵਸਿਆ ਸੋ, ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬਾਕਾਰ। ਜਿਸ ਪ੍ਰਕਾਰ ਕਿਸੇ ਜ਼ਿਮੀਂਦਾਰ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਸੀ ਕੁਦਰਤ ਦਿਖਾਓ ਕੀ ਹੁੰਦੀ, ਮਹਾਰਾਜ ਕਹਿਣ ਲੱਗੇ ਕਣਕ ਦਾ ਬੂਟਾ ਸਾਹਮਣੇ ਖੜਾ ਲਿਆ ਪਟਕ, ਜਦੋਂ ਬੂਟਾ ਪੱਟਿਆ ਕਣਕ ਦਾ ਤਾਂ ਉਹਦੇ ਥੱਲੇ ਅੱਗ ਬਲ ਰਹੀ, ਅੱਗ ਬਲਦੀ ਹੋਈ ਦੇਖ ਕੇ ਡਰ ਗਿਆ ਅਤੇ ਬੂਟਾ ਲੈ ਕੇ ਜਦੋਂ ਉੱਥੇ ਹੀ ਰੱਖ ਦਿੱਤਾ। ਫਿਰ ਮਹਾਰਾਜ ਕੋਲ ਆਇਆ, ਮਹਾਰਾਜ ਜੀ ਬੂਟੇ ਥੱਲੇ ਤਾਂ ਅੱਗ ਬਲ ਰਹੀ ਹੈ। ਮਹਾਰਾਜ ਕਹਿੰਦੇ ਇਸੇ ਦਾ ਨਾਮ ਹੈ ਕੁਦਰਤ, ਵੇਖੋ ਕੁਦਰਤ ਹੈ, ਸਾਡੇ ਪੇਟ ਵਿੱਚ ਅਗਨੀ ਹੈ ਜਠਰਾਗਨ ਪਰ ਸੜਦੇ ਨਹੀਂ, ਦਰਖਤਾਂ ਵਿੱਚ ਸਮਾਨ ਅਗਨੀ ਹੈ, ਹਰ ਇੱਕ ਚੀਜ਼ ਕਿੱਥੇ ਰੱਖੀ ਹੋਈ ਹੈ ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰ ਜੀ ਸੋਏ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਸਾਰੀਆਂ ਚੀਜ਼ਾਂ ਵਾਹਿਗੁਰੂ ਨੇ ਭੈ ਦੇ ਵਿੱਚ ਬੰਨੀਆਂ ਹੋਈਆਂ ਨੇ, ਕੋਈ ਚੀਜ਼ ਹਿੱਲ ਨਹੀਂ ਸਕਦੀ ਆਪਣੇ ਥਾਂ ਤੇ, ਦਰਿਆ ਹੋਏ ਸਮੁੰਦਰ ਹੈ ਤੇ ਪਾਣੀ ਵੀ ਉਹਦੇ ਹੁਕਮ 'ਚ ਬੰਨਿਆ ਹੋਇਆ, ਅੱਗ ਵੀ ਹੁਕਮ ਵਿੱਚ ਬੰਨੀ ਹੋਈ ਹੈ, ਧਰਤੀ ਉਹਦੇ ਹੁਕਮ 'ਚ ਹੈ, ਆਕਾਸ਼ ਦੇ ਤਾਰੇ ਵੀ ਉਹਦੇ ਹੁਕਮ 'ਚ ਨੇ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਕਿੱਥੇ ਵਸਿਆ ਹੋਇਆ ਦੇਖ ਸਕਦੇ ਹੋ, ਕੁਦਰਤ ਦੇ ਵਿੱਚ ਦੇਖ ਸਕਦੇ ਹੋ, ਵੈਸੇ ਤਾਂ ਨਹੀਂ ਦਿਖਦਾ ਪਰਮੇਸ਼ਰ, ਕਰੰਟ ਦੀਆਂ ਤਾਰਾਂ ਵਿੱਚ ਕਰੰਟ ਜਿਵੇਂ ਨਹੀਂ ਦਿਖਦਾ, ਪਰ ਦਿਖ ਜਾਂਦਾ ਹੈ ਤਦੋਂ ਜਦੋਂ ਬੱਲਬ ਨਾਲ ਜੋੜ ਦਈਏ, ਬੱਲਬ ਜਗਦਾ ਦਿਖਦਾ ਹੈ, ਲਾਈਟ ਆ ਰਹੀ ਜਾਂ ਨਹੀਂ ਆ ਰਹੀ ਇਹ ਆਪਾਂ ਬੱਲਬ ਲਾ ਕੇ ਦੇਖਦੇ ਹਾਂ ਜਾਂ ਪੱਖਾ ਚਲਾ ਕੇ ਦੇਖ ਸਕਦੇ ਹਾਂ। ਜੇ ਤਾਰਾਂ ਵਿੱਚ ਵੈਸੇ ਦੇਖਣਾ ਚਾਹੀਏ ਲਾਈਟ ਆ ਰਹੀ ਜਾਂ ਨਹੀਂ ਆ ਰਹੀ, ਤਾਰਾਂ ਨੂੰ ਹੱਥ ਲਾ ਕੇ ਨਹੀਂ ਦੇਖ ਸਕਦੇ। ਵਾਹਿਗੁਰੂ ਦੀ ਜੋਤ ਇਸੇ ਤਰ੍ਹਾਂ ਹੀ ਸਰਬ ਵਿਆਪਕ ਹੈ। ਇਹ ਸਾਰੇ ਜਿੰਨੇ ਜੀਵ ਨੇ 84 ਲੱਖ ਜੂਨ ਨੇ, ਇਹ ਉਹਦੇ ਬੱਲਬ ਨੇ। ਇਹ ਮਨੁੱਖ ਦਾ 1000 ਵਾਟ ਦਾ ਬੱਲਬ ਹੈ, ਉਦੋਂ ਛੋਟਿਆਂ ਦਾ ਕੋਈ 500 ਵਾਟ ਦਾ, ਨਿੱਕੀਆਂ ਨਿੱਕੀਆਂ ਕੀੜੀਆਂ ਨੇ, ਛੋਟੇ ਬੱਲਬ ਹੋ ਗਏ। ਇਹ ਉਹਦੀ ਇੱਕ ਪ੍ਰਤੀਤੀ ਹੁੰਦੀ ਇਹਨਾਂ ਮਨੁੱਖਾਂ ਰਾਹੀਂ ਕਿ ਆਹ ਦੇਖੋ ਵਾਹਿਗੁਰੂ ਆਪਣੀ ਸੱਤਾ ਦੇ ਕੇ ਇਹਨਾਂ ਨੂੰ ਤੋਰੀ ਫਿਰਦਾ ਇਹ ਮਿੱਟੀ ਦੇ ਪੁਤਲਿਆਂ ਨੂੰ। ਔਰ ਫਿਰ ਉਹਦੀ ਸੱਤਾ ਸਾਰੇ ਕਿਤੇ ਵਿਆਪਕ ਹੈ, ਉਹਦੀ ਸੱਤਾ ਦੇ ਵਿੱਚ ਅਸੀਂ ਤੁਰੇ ਫਿਰ ਰਹੇ ਹਾਂ, ਔਰ ਹਰ ਵਕਤ ਸਾਡੇ ਨਾਲ ਹਾਜ਼ਰ ਨਾਜ਼ਰ ਹੈ। ਜਿਸ ਤਰ੍ਹਾਂ ਇਲੈਕਟ੍ਰਿਕ ਟ੍ਰੇਨ ਜਿਹੜੀ ਚੱਲਦੀ ਹੈ ਉਹਦੇ ਨਾਲ ਨਾਲ ਬਿਜਲੀ ਦਾ ਇੰਤਜ਼ਾਮ ਹੈ, ਉਤਲੇ ਪਾਸੇ ਉਹਦੇ ਐਸਾ ਸਿਸਟਮ ਬਣਾ ਦਿੱਤਾ ਕਿ ਉਹਦੇ ਨਾਲ ਆਪਣੇ ਆਪ ਹੀ ਟ੍ਰੇਨ ਚਲੀ ਜਾ ਰਹੀ, ਕਿਉਂਕਿ ਉਹਨੂੰ ਬਿਜਲੀ ਮਿਲ ਰਹੀ। ਜੇ ਕਿਤੇ ਲਾਈਟ ਚਲੀ ਜਾਵੇ ਟ੍ਰੇਨ ਉੱਥੇ ਖੜ੍ਹ ਜਾਂਦੀ। ਉਸ ਲਾਈਟ ਨੂੰ ਉਹਨਾਂ ਨੇ ਸਰਬ ਵਿਆਪਕ ਬਣਾਉਣ ਦਾ ਯਤਨ ਕੀਤਾ ਕਿ ਹਰ ਥਾਂ ਲਾਈਟ ਹੋਵੇ, ਪਰ ਉਹ ਤਾਂ ਚਲੀ ਜਾਂਦੀ। ਵਾਹਿਗੁਰੂ ਦੀ ਸੱਤਾ ਜਾਂਦੀ ਨਹੀਂ, ਵਾਹਿਗੁਰੂ ਤਾਂ ਹੁਣ ਵੀ ਕਰੰਟ ਰੂਪ ਵਿੱਚ ਸਾਡੇ 'ਚ ਵਿਆਪਕ ਹੈ, ਉਹਨੂੰ ਅਸੀਂ ਚੇਤਨ ਸੱਤਾ ਕਹਿ ਦਿੰਦੇ। ਤੇਰਾ ਅੰਤ ਨਾ ਜਾਈ ਲਿਖਿਆ ਰਹਾ, ਇਹ ਮਹਾਰਾਜ ਜੀ ਤੁਹਾਡੇ ਗੁਣਾਂ ਦਾ ਅੰਤ ਨਹੀਂ ਪਾਇਆ ਜਾਂਦਾ, ਤੁਹਾਡਾ ਅੰਤ ਨਹੀਂ ਪਾਇਆ ਜਾਂਦਾ। ਗਿਣਤੀ ਕਰਕੇ ਮਿਣਤੀ ਕਰਕੇ ਬੇਸ਼ੁਮਾਰ ਬੇਅੰਤ ਸੁਆਮੀ, ਤੇਰੇ ਅੰਤ ਨਾ ਕਿਨਹੀ ਲਹੀ ਹੈ, ਤੁਹਾਡਾ ਅੰਤ ਪਾਇਆ ਹੀ ਨਹੀਂ ਜਾ ਸਕਦਾ, ਕਿੱਡੇ ਕੁ ਵੱਡੇ ਹੋ ਤੁਸੀਂ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਇਹ ਜੋਤੀ ਰੂਪ ਵਾਹਿਗੁਰੂ ਜੀ ਆਪ। ਜਾਤ ਦਾ ਮਤਲਬ ਹੈ ਸ੍ਰਿਸ਼ਟੀ, ਸ੍ਰਿਸ਼ਟੀ ਵਿੱਚ ਤੈਨੂੰ, ਅਤੇ ਹੇ ਜੋਤੀ ਵਾਹਿਗੁਰੂ ਤੇਰੇ ਵਿੱਚ ਸ੍ਰਿਸ਼ਟੀ ਨੂੰ ਤਾਣੇ ਪੇਟੇ ਵਾਂਗੂ ਜਾਨਾ ਕੀਤਾ ਹੈ। ਅਸੀਂ ਤਾਂ ਇਉਂ ਜਾਣਿਆ ਕਿ ਆ ਸ੍ਰਿਸ਼ਟੀ ਦੇ ਵਿੱਚ ਤੁਸੀਂ ਹੀ ਵੱਸ ਰਹੇ, ਦੂਜਾ ਤਾਂ ਕੋਈ ਇੱਥੇ ਨਜ਼ਰ ਨਹੀਂ ਆਉਂਦਾ ਸਾਨੂੰ ਕਿ ਪਰਮਾਤਮਾ ਤੋਂ ਬਿਨਾਂ ਕੋਈ ਚੀਜ਼ ਆਪਣੇ ਆਪ ਹੋਰ ਕਿਰਿਆ ਕਰ ਸਕਦੀ ਹੋਵੇ। ਔਰ ਫਿਰ ਅਕਲ, ਕਲਪਨਾ ਤੋਂ ਰਹਿਤ ਹੋ ਆਪ। ਅਕਲ, ਅਕਲ ਆਪਾਂ ਕਹਿ ਦਿੰਦੇ ਹਾਂ, ਅਸਲ ਵਿੱਚ ਅਕਲ ਬਣਦਾ, ਥੋੜ੍ਹਾ ਜਿਹਾ ਅਕਲ ਕਰਕੇ ਬੋਲਣਾ। ਅਕਲ ਕਲਾ ਭਰਪੂਰ ਰਹਿਆ, ਅਕਲ ਤੋਂ ਭਾਵ ਕਲਪਨਾ ਤੋਂ ਰਹਿਤ ਹੈ, ਅਤੇ ਆਪਣੀ ਕਲਾ ਸ਼ਕਤੀ ਦੁਆਰਾ ਸਾਰੇ ਕਿਤੇ ਆਪ ਵਿਆਪਕ ਹੋ ਰਹੇ। ਅਥਵਾ ਕਹਿੰਦੇ ਨੇ ਜਾਤ ਨਾਮ ਬੁੱਧੀ ਦਾ ਹੈ, ਜਾਤ ਮਹਿ ਜੋਤ, ਬੁੱਧੀ ਦੇ ਵਿੱਚ ਜੋਤ ਹੈ। ਇਹ ਜੋਤ ਮਹਿ ਜਾਤਾ, ਉਸ ਜੋਤ ਵਿੱਚ ਜਾਣਿਆ। ਬੁੱਧੀ ਵਿੱਚ ਜੋਤ ਕਿਹੜੀ ਆ ਗਈ? ਆਤਮਾ, ਆਤਮਾ ਦਾ ਅਕਸ ਜਿਹੜਾ ਪੈ ਰਿਹਾ। ਇਸ ਕਰਕੇ ਸ੍ਰਿਸ਼ਟੀ ਹੋ ਗਈ ਇੱਕ, ਤਾਂ ਸ੍ਰਿਸ਼ਟੀ ਵਿੱਚ ਵੀ ਹੇ ਵਾਹਿਗੁਰੂ ਤੁਸੀਂ ਵਿਆਪਕ ਹੋ, ਔਰ ਫਿਰ ਸਾਰੀਆਂ ਬੁੱਧੀਆਂ ਦੇ ਵਿੱਚ ਆਪ ਬੈਠੇ ਹੋ, ਆਤਮਾ ਰੂਪ ਹੋ ਕੇ ਪ੍ਰਕਾਸ਼ ਕਰ ਰਹੇ ਹੋ, ਉਹਦੇ ਵਿੱਚ ਤੁਹਾਨੂੰ ਜਾਣਿਆ ਹੈ। ਤੂੰ ਸੱਚਾ ਸਾਹਿਬ ਸਿਫਤ ਸਵਾਲ ਆਓ, ਜਿਨ ਕੀਤੀ ਸੋ ਪਾਰ ਪਾਇਆ। ਹੇ ਮਹਾਰਾਜ, ਤੁਸੀਂ ਆਪ ਸੱਚੇ ਸਾਹਿਬ ਹੋ, ਅਤੇ ਤੁਹਾਡੀ ਜਿਹੜੀ ਸਿਫਤ ਹੈ ਉਹ ਸਵਾਲਿਓ ਸਲਾਹਣੇ ਯੋਗ ਹੈ। ਕੇਤਾ ਤਾਣ ਸਵਾਲਿਆ ਹੋ ਰੂਪ, ਉੱਥੇ ਸਵਾਲਿਆ ਹੋ ਨਾਮ ਸੁੰਦਰਤਾ ਦਾ ਹੈ। ਆਪ ਜੀ ਦੀ ਸਿਫਤ ਜਿਹੜੀ ਸਲਾਹਣੇ ਯੋਗ ਹੈ, ਆਪ ਅਤੀ ਸੁੰਦਰ ਹੋ। ਫਿਰ ਜਿਸ ਨੇ ਵੀ ਆਪ ਦੀ ਸਿਫਤ ਕੀਤੀ ਉਹ ਸੰਸਾਰ ਸਾਗਰ ਤੋਂ ਪਾਰ ਪੈ ਗਿਆ, ਉਹਦੇ ਉੱਤੇ ਕਿਰਪਾ ਹੋ ਗਈ। ਆਪ ਜੀ ਦੀ ਸਿਫਤ ਜਿਹਨੇ ਜਿਹਨੇ ਵੀ ਕੀਤੀ ਹੈ ਉਸੇ ਉੱਤੇ ਆਪ ਨੇ ਕਿਰਪਾ ਕਰਕੇ ਸੰਸਾਰ ਸਾਗਰ ਚੋਂ ਕੱਢ ਲੈਣਾ ਕੀਤਾ। ਕਹੋ ਨਾਨਕ ਕਰਤੇ ਕਿੰਨੀਆਂ ਬਾਤਾਂ, ਜੋ ਕਿਸ ਕਰਨਾ ਸੋ ਕਰ ਰਹਿਆ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਰਤੇ ਪੁਰਖ ਦੀਆਂ ਜੋ ਗੱਲਾਂ ਨੇ ਉਹਨਾਂ ਨੂੰ ਕਰਤਾ ਆਪ ਹੀ ਜਾਣਦਾ, ਅਤੇ ਜੋ ਕੁਛ ਉਸ ਕਰਤੇ ਨੇ ਕਰਨਾ ਹੈ ਉਸ ਗੱਲ ਨੂੰ ਵੀ ਉਹ ਆਪ ਹੀ ਕਰ ਰਿਹਾ। ਜੋ ਕੁਛ ਕਰਨਾ ਸੋ ਕਰ ਰਿਹਾ, ਉਹ ਜ ਆਪਾਂ ਨੂੰ ਕਹਿਣ ਦੀ ਕੀ ਲੋੜ ਹੈ ਕਿ ਹੁਣ ਤੁਸੀਂ ਆਹ ਨਾ ਕਰੋ ਜਾਂ ਆਹ ਕਰੋ। ਉਹਨੇ ਤਾਂ ਜੋ ਕਰਨਾ ਨਾ ਉਹ ਕਰ ਹੀ ਦੇਣਾ, ਜੋ ਕਰਨਾ ਉਹ ਕਰ ਹੀ ਰਿਹਾ। ਤੁਹਾਡੇ ਕਿਹਾ ਨਾ ਉਹਨੇ ਬਦਲਣਾ ਹੈ, ਨਾ ਉਹ ਕਿਸੇ ਦੀ ਸਲਾਹ ਲੈਂਦਾ ਹੈ। ਇਸ ਕਰਕੇ ਜੋ ਵਾਹਿਗੁਰੂ ਕਰਦਾ ਹੈ ਉਸ ਨੂੰ ਹੀ ਸਿਰ ਮੱਥੇ ਉੱਤੇ ਮੰਨ ਕੇ ਪਰਮੇਸ਼ਰ ਦੇ ਭਾਣੇ ਵਿੱਚ ਆ ਜਾਓ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਸੋ ਇਹ ਰਹਿ ਰਾਸ ਵਾਲਾ ਸੋਦਰ ਹੈ। ਇੱਕ ਤਾਂ ਜਪਜੀ ਸਾਹਿਬ ਦੇ ਵਿੱਚ ਆ ਚੁੱਕਿਆ, ਦੂਸਰਾ ਹੁਣ ਰਹਿ ਰਾਸ ਵਿੱਚ ਸ਼ਰਵਣ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਹੀ ਪ੍ਰਾਰੰਭ ਹੁੰਦਾ 9 ਅੰਗ ਦੇ ਉੱਤੇ, 8 ਅੰਗ ਦੇ ਥੱਲੇ ਵਾਲੇ ਪਾਸੇ ਜਿੱਥੇ ਸਲੋਕ ਦੀ ਸਮਾਪਤੀ। ਉਹ ਸੋਦਰ, ਸੋ ਉਹ ਜੋ ਦਰ ਹੈ ਪਰਮੇਸ਼ਰ ਦਾ, ਆਸਾ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦਾ ਸ਼ਬਦ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਸਾਡਾ ਬੀਜ ਮੰਤਰ ਹੈ। ਧੋਰਹਿ ਰਾਜ ਸਾਹਿਬ ਸੋਦਰ ਦੀ ਥਾਨਕਾ ਸੰਪਰਦਾਇ ਮਹਾਂਪੁਰਸ਼ਾਂ ਪਾਸੋਂ ਜਿਸ ਪ੍ਰਕਾਰ ਸੁਣੀ ਹੈ, ਤਾਂ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦੇ ਸੱਦੇ ਅਨੁਸਾਰ ਸੁਲਤਾਨਪੁਰ ਵੇਈ ਨਦੀ ਵਿੱਚ ਪ੍ਰਵੇਸ਼ ਹੋ ਕੇ ਟੁੱਬੀ ਮਾਰ ਕੇ ਸੱਚਖੰਡ ਵਿੱਚ ਵਾਹਿਗੁਰੂ ਦੇ ਦਰਬਾਰ ਚ ਪਹੁੰਚੇ, ਤਾਂ ਪਰਮੇਸ਼ਰ ਦੇ ਸਨਮੁਖ ਉਸਤਤੀ ਰੂਪ ਇਹ ਸੋਦਰ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ। ਸਨਮੁਖ ਹੈ ਇਹ, ਕਿਉਂਕਿ ਇਹਦੇ ਵਿੱਚ ਸਨਮੁਖ ਵਾਲੇ ਅੱਖਰ ਵਰਤੇ ਨੇ। ਸੋ ਦਰ ਤੇਰਾ ਕਿਹਾ, ਇਹ ਸਾਹਮਣੇ ਖੜ ਕੇ ਕਿਹਾ ਜਾਂਦਾ ਹੈ। ਜਿਵੇਂ ਸਿੱਧਾ ਨੇ ਪੁੱਛਿਆ ਸੀ ਸੋ ਦਰ ਕਿਹਾ ਸੋ ਘਰ ਕਿਹਾ, ਉਹ ਫਿਰ ਪੁੱਛਿਆ ਉਹਨਾਂ ਨੇ, ਬੇਬੇ ਨਾਨਕੀ ਜੀ ਨੇ ਵਚਨ ਕੀਤਾ ਭਰਾਤਾ ਜੀ ਜਦੋਂ ਤੁਸੀਂ ਗਏ ਉੱਥੇ ਤਾਂ ਕੈਸਾ ਦਰ ਹੈ? ਉੱਥੇ ਫਿਰ ਆਸਾ ਰਾਗ ਦੇ ਸ਼ੁਰੂ 'ਚ ਆਵੇਗਾ ਸ਼ਬਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਉੱਥੇ ਐਸਾ ਵਚਨ ਕਿਹਾ। ਤਾਂ ਹੁਣ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਆਸਾ ਰਾਗ ਦੇ ਵਿੱਚ ਸੋਦਰ ਨਾਮੇ ਸ਼ਬਦ ਨੂੰ ਉਚਾਰਨ ਕਰਦੇ ਨੇ। ਸੋ ਪੁਰਖ ਚੌਥੇ ਪਾਤਸ਼ਾਹ ਨੇ ਵਚਨ ਕੀਤਾ, ਜਿਵੇਂ ਅਕਾਲ ਪੁਰਖ ਸੋ ਉਹ ਜੋ ਵਾਹਿਗੁਰੂ, ਸੋ ਦਰ ਉਹਦਾ ਦਰ ਜਿਹੜਾ ਸੱਚਖੰਡ ਹੈ ਉਹ ਕੈਸਾ ਹੈ। ਸੋ ਸੋਦਰ ਦੀ ਜਿਹੜੀ ਚਾਲ ਹੈ ਉਹ ਛੰਦ ਦੀ ਚਾਲ ਹੈ। ਸੋ ਦਰ ਉਸ ਪਰਮੇਸ਼ਰ ਦੇ ਦਰਵਾਜ਼ੇ ਦਾ ਜਿਸ ਵਿੱਚ ਕਥਨ ਕੀਤਾ ਹੋਵੇ ਉਹਨੂੰ ਕਹਿੰਦੇ ਨੇ ਸੋ ਦਰ। ਜਿਸ ਸ਼ਬਦ ਦੇ ਦਰ ਅੰਦਰ ਉਸ ਪਰਮੇਸ਼ਰ ਦੇ ਜਸ ਦਾ ਨਿਰੂਪਣ ਹੋਵੇ ਸੋ ਕਹੀਏ ਸੋ ਦਰ। ਵਾਹਿਗੁਰੂ ਨੇ ਗੁਰੂ ਨਾਨਕ ਦੇਵ ਜੀ ਨੂੰ ਵਚਨ ਕੀਤਾ ਸਾਡਾ ਦਰਵਾਜ਼ਾ ਅਤੇ ਘਰ ਆਪ ਜੀ ਨੇ ਕਿਹੜਾ ਨਿਸ਼ਚੇ ਕੀਤਾ ਹੈ, ਤਾਂ ਸਤਿਗੁਰੂ ਮਹਾਰਾਜ ਅੱਗਿਓਂ ਉੱਤਰ ਰੂਪ ਵਿੱਚ ਇਸ ਪ੍ਰਕਾਰ ਫਰਮਾਉਂਦੇ ਨੇ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਅਤੇ ਵਾਹਿਗੁਰੂ ਉਹ ਦਰਵਾਜ਼ਾ ਤੁਹਾਡਾ ਕਿਹੜਾ ਹੈ, ਕਿਹੜਾ ਦਰਵਾਜ਼ਾ ਕਹਿਣਾ ਕਰੀਏ, ਅਤੇ ਤੁਹਾਡਾ ਉਹ ਕਿਹੜਾ ਘਰ ਹੈ ਜਿੱਥੇ ਬੈਠ ਕੇ ਆਪ ਸਾਰੇ ਜੀਵਾਂ ਦੀ ਸੰਭਾਲ ਕਰਦੇ ਹੋ? ਸਾਰੇ ਦਰਵਾਜ਼ੇ ਅਤੇ ਸਾਰੇ ਘਰ ਆਪ ਜੀ ਦੇ ਹੀ ਹਨ। ਜਿੰਨੇ ਦੁਨੀਆਂ 'ਚ ਵੀ ਦਰਵਾਜ਼ੇ ਨੇ ਲੋਕਾਂ ਦੇ ਬਣਾਏ ਹੋਏ, ਇਹ ਕਿਹੜਾ ਲੋਕਾਂ ਦੇ ਨੇ? ਇਹ ਵੀ ਵਾਹਿਗੁਰੂ ਦੇ ਨੇ। ਜਿੰਨੇ ਦੁਨੀਆਂ 'ਚ ਘਰ ਨੇ ਇਹ ਵੀ ਵਾਹਿਗੁਰੂ ਦੇ ਨੇ। ਫਿਰ ਜਿੰਨੇ ਸਰੀਰਾਂ ਰੂਪੀ ਘਰ ਨੇ ਇਹ ਵੀ ਵਾਹਿਗੁਰੂ ਦੇ ਨੇ। ਘਰ ਆਸਣ ਡਿੱਠੋ ਚਾਓ, ਹਰਿਮੰਦਰ ਇਹੋ ਸਰੀਰ ਹੈ। ਤੁਸੀਂ ਸਾਰਿਆਂ ਘਰਾਂ ਵਿੱਚ ਵੀ ਬੈਠੇ ਹੋ, ਸਰੀਰਾਂ ਵਿੱਚ ਵੀ ਬੈਠੇ ਹੋ। ਇਸ ਕਰਕੇ ਇਦਨ ਮਿਥ ਦੇ ਮੁਤਾਬਕ ਕੁਛ ਵੀ ਨਹੀਂ ਕਿਹਾ ਜਾ ਸਕਦਾ, ਅੰਦਾਜ਼ੇ ਮੁਤਾਬਕ। ਫਿਰ ਵਾਹਿਗੁਰੂ ਨੇ ਵਚਨ ਕੀਤਾ ਕਿ ਸਿੱਖਾਂ ਨੂੰ ਸਮਝਾਉਣ ਵਾਸਤੇ ਆਪ ਜੀ ਨੇ ਮੇਰਾ ਦਰਵਾਜ਼ਾ ਅਤੇ ਘਰ ਕਿਹੜਾ ਨਿਸ਼ਚੇ ਕੀਤਾ ਹੋਇਆ? ਤਾਂ ਮਹਾਰਾਜ ਨੇ ਉੱਤਰ ਦਿੱਤਾ, ਹੈ ਵਾਹਿਗੁਰੂ ਜੀ, ਸੰਸਾਰ ਰੂਪ ਦਰਵਾਜ਼ਾ ਆਪ ਜੀ ਦਾ ਕਥਨ ਕੀਤਾ। ਪਿੱਛੇ ਜਪਜੀ ਸਾਹਿਬ ਵਿੱਚ ਵੀ ਸੋਦਰ ਦੇ ਅਰਥ ਆ ਚੁੱਕੇ ਨੇ, ਇਹੀ ਵਚਨ ਉੱਥੇ ਕੀਤੇ ਸੀ ਕਿ ਸੰਸਾਰ ਰੂਪ ਤਾਂ ਆਪ ਜੀ ਦਾ ਦਰਵਾਜ਼ਾ ਹੈ ਅਤੇ ਬੈਕੁੰਠ ਜੋ ਸੱਚਖੰਡ ਹੈ, ਬੈਕੁੰਠ ਰੂਪ ਘਰ ਤੁਹਾਡਾ ਕਥਨ ਕੀਤਾ। ਸੱਚਖੰਡ ਤਾਂ ਤੁਹਾਡਾ ਘਰ ਹੋ ਗਿਆ ਅਤੇ ਜਿਹੜਾ ਸੰਸਾਰ ਹੈ ਇਹ ਤੁਹਾਡਾ ਦਰ ਹੋ ਗਿਆ, ਦਰਵਾਜ਼ਾ ਹੋ ਗਿਆ। ਜਿਸ ਬੈਕੁੰਠ ਘਰ ਵਿੱਚ ਬੈਠ ਕੇ ਆਪ ਸਾਰਿਆਂ ਜੀਵਾਂ ਦੀ ਸੰਭਾਲ ਕਰਦੇ ਹੋ, ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰ। ਇਹ ਮਹਾਰਾਜ ਤੇਰੇ ਦਰਵਾਜ਼ੇ ਵਿੱਚ ਅਨੇਕ ਬੇਅੰਤ ਹੀ ਨਾਦ ਵਾਜੇ ਵੱਜ ਰਹੇ ਨੇ, ਧੁਨਾਤਮਕ ਵਰਣਾਤਮਕ ਸ਼ਬਦ ਹੋ ਰਹੇ ਨੇ, ਧੁਨੀਆਂ ਵੱਜ ਰਹੀਆਂ ਨੇ, ਕਈ ਪ੍ਰਕਾਰ ਦੇ ਸਾਜ ਵੱਜ ਰਹੇ ਨੇ। ਜਿਵੇਂ ਰਾਜਿਆਂ ਦੇ ਦਰਵਾਜ਼ਿਆਂ ਉੱਤੇ ਛੋਟੇ ਛੋਟੇ ਨਗਾਰੇ ਵੱਜਦੇ ਨੇ, ਸ਼ਹਿਨਾਈਆਂ ਵੱਜਦੀਆਂ ਨੇ, ਖੁਸ਼ੀ ਦੇ ਸਮੇਂ ਤੇ ਸ਼ਾਦਿਆਨੇ ਹੁੰਦੇ ਨੇ। ਫਿਰ ਜਦੋਂ ਕਦੇ ਮਾੜਾ ਹੋ ਜਾਏ ਕੁਛ, ਫਿਰ ਰਾਜਿਆਂ ਦੇ ਦਰਵਾਜ਼ੇ ਉੱਤੇ ਮਾੜੀਆਂ ਧੁਨਾਂ ਵੀ ਵੱਜਦੀਆਂ ਨੇ, ਨਗਾਰੇ ਵੱਜਦੇ, ਪਰ ਤੁਹਾਡੇ ਦਰ ਤੇ ਸਦਾ ਹੀ ਖੁਸ਼ੀ ਦੇ ਵਾਜੇ ਵੱਜਦੇ, ਤੁਹਾਡੇ ਦਰ ਤੇ ਕਦੇ ਗਮ ਦੇ ਵਾਜੇ ਵੱਜੇ ਨਹੀਂ, ਤੁਹਾਡੇ ਦਰ ਵਿੱਚ ਤਾਂ ਹਮੇਸ਼ਾ ਖੁਸ਼ੀ ਦੇ ਵਾਜੇ ਵੱਜਦੇ ਨੇ। ਅਸੰਖਾਂ ਤੋਂ ਭਾਵ ਅਸੰਖਿਆਤ, ਭਾਵ ਪ੍ਰਗਟ, ਬੇਗਿਣਤ ਹੀ ਤੁਹਾਡੇ ਦਰਬਾਰ ਦੇ ਵਿੱਚ ਉਹਨਾਂ ਵਾਜਿਆਂ ਦੇ ਵਜਾਉਣ ਵਾਲੇ ਵੀ ਕਿਤਨੇ ਨੇ, ਕਿਤੇ ਤੇਰੇ ਵਾਵਣ ਹਾਰੇ, ਕਿੰਨੇ ਕੁ ਉਹਨਾਂ ਨੂੰ ਵਜਾਉਣ ਵਾਲੇ ਨੇ, ਵਾਜਿਆਂ ਨੂੰ ਵਜਾਈ ਚਲੇ ਜਾ ਰਹੇ ਨੇ। ਉਹ ਕਾਹਦੇ ਲਈ ਵਜਾਉਂਦੇ ਨੇ? ਕਿ ਕਿਤੇ ਪਰਮੇਸ਼ਰ ਦੀ ਨਿਗਾਹ ਹੋ ਜਾਏ ਸਾਡੇ ਤੇ, ਕਿਤੇ ਵਾਹਿਗੁਰੂ ਸਾਡੇ ਤੇ ਖੁਸ਼ ਹੋ ਜਾਏ। ਵਾਜੇ ਵਜਾਈ ਤੁਰੇ ਜਾਂਦੇ ਨੇ, ਗੁਰਸਿੱਖ ਵੀ ਵਾਜੇ ਵਜਾਉਂਦੇ ਨੇ ਉਹਦੇ ਦਰ ਤੇ ਸ਼ਰਧਾ ਭਾਵਨਾ ਨਾਲ, ਕਿਤੇ ਮਹਾਰਾਜ ਸਾਡੇ ਤੇ ਖੁਸ਼ ਹੋ ਜਾਣ। ਵਾਜੇ ਢੋਲਕੀਆਂ ਛੈਣੇ ਵਜਾ ਵਜਾ ਕੇ ਵਾਹਿਗੁਰੂ ਦਾ ਜਸ ਕਰ ਕਰਕੇ ਉਹਦੀ ਖੁਸ਼ੀ ਲੈਂਦੇ ਨੇ। ਕੇਤੇ ਤੇਰੇ ਰਾਗ ਪਰੀ ਸਿਉਂ ਕਹੀ ਹੈ, ਕੇਤੇ ਤੇਰੇ ਗਾਵਣ ਹਾਰ। ਇਹ ਮਹਾਰਾਜ ਤੇਰੇ ਦਰ ਵਿੱਚ ਕਿੰਨੇ ਹੀ ਰਾਗ ਔਰ ਪਰੀ ਸਿਉਂ ਰਾਗਣੀਆਂ ਸਹਿਤ ਕਥਨ ਕੀਤੇ ਜਾਂਦੇ ਨੇ। ਰਾਗ ਹੋ ਗਏ ਰਾਗ ਪਰੀ, ਇਹਨਾਂ ਦੀਆਂ ਇਸਤਰੀਆਂ ਸਿਓ ਇਹਨਾਂ ਦੇ ਪੁੱਤਰ। ਇਹ ਸਾਰੇ ਪੁੱਤਰਾਂ ਦੇ ਸਹਿਤ ਹੋ ਕਰਕੇ ਪਰੀਆਂ ਜਿਹੜੀਆਂ ਨੇ ਰਾਗਣੀਆਂ ਗਾਈਆਂ ਜਾਂਦੀਆਂ ਨੇ ਆਪਦੇ ਦਰ ਤੇ। ਜਿਸ ਪ੍ਰਕਾਰ ਮਹਾਰਾਜ ਨੇ ਬਚਨ ਆਨੰਦ ਸਾਹਿਬ ਵਿੱਚ ਵੀ ਇਹੀ ਕੀਤਾ ਸੀ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ, ਉਹ ਸਾਰੇ ਜਾਣੇ ਤੁਹਾਡੇ ਦਰ ਦੇ ਉੱਤੇ ਆ ਕੇ। 84 ਗਿਣਤੀ ਬਣਦੀ ਇਹਨਾਂ ਸਾਰਿਆਂ ਦੀ, 84 ਜਾਣੇ ਤੋਂ ਇੱਕ ਇੱਕ ਰਾਗ, ਪੰਜ ਪੰਜ ਇਹਨਾਂ ਦੀਆਂ ਇਸਤਰੀਆਂ, ਅੱਠ ਅੱਠ ਇਹਨਾਂ ਦੇ ਪੁੱਤਰ। ਰਾਗ ਏਕ ਸੰਗ ਪੰਚ ਬਰੰਗਨ ਸੰਗ ਅਲੱਪ ਹੈ ਅੱਠੋ ਨੰਦਨ, ਪ੍ਰਥਮ ਰਾਗ ਭੈਰੋ ਵੈ ਕਰਹੀ। ਇਹ ਪ੍ਰਥਮ ਪਹਿਲਾਂ ਭੈਰੋ ਰਾਗ ਤੋਂ ਪ੍ਰਾਰੰਭ ਕੀਤਾ ਹੈ। ਇਸ ਪ੍ਰਕਾਰ ਕਥਨ ਕਰ ਦਿੱਤੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, 6 ਰਾਗ, ਫਿਰ 5 ਪੁੱਤਰ, ਫਿਰ ਇਸ ਪ੍ਰਕਾਰ ਅੱਠ ਅੱਠ ਇਸਤਰੀਆਂ। ਅੱਗੇ ਚੱਲ ਕੇ ਅੱਠ ਅੱਠ ਉਹਨਾਂ ਦੇ ਪੁੱਤਰ ਨੇ ਅਤੇ 5-5 ਇਸਤਰੀਆਂ ਕਥਨ ਕੀਤੀਆਂ ਨੇ। ਤਾਂ ਮਹਾਰਾਜ ਕਹਿੰਦੇ ਨੇ ਇਹ ਸਾਰੇ ਹੀ ਤੁਹਾਡੇ ਤਾਂ ਹੀ ਗਾਉਂਦੇ ਨੇ। ਫਿਰ ਕਿੰਨੇ ਹੀ ਜਿਹੜੇ ਨੇ ਉਹ ਗਾਉਣ ਵਾਲੇ ਨੇ ਰਾਗਾਂ ਦੇ ਤਾਂ ਹੀ, ਰਾਗ ਤਾਂ ਕੇਵਲ ਇੱਕ ਲਿਖੀ ਹੋਈ ਲਿਖਤ ਹੈ ਨਾ, ਉਹਨੂੰ ਫਿਰ ਗਾਉਣ ਵਾਲੇ ਹਾ ਹਾ ਹੂ ਹੂ ਗੰਧਰਵ ਕਿੰਨਰ ਗੰਧਰਵ ਸਾਰੇ ਗਾਉਂਦੇ ਨੇ। ਫਿਰ ਤੁਹਾਡੇ ਦਰ ਦੇ ਵਿੱਚ ਕਿਤਨੇ ਹੀ ਰਾਗ ਤੋਂ ਭਾਵ ਹੈ ਪ੍ਰੇਮ, ਪ੍ਰੇਮ ਦੇ ਧਾਰਨ ਵਾਲੇ ਹੱਥ ਬੰਨ ਕੇ ਖੜੇ ਨੇ। ਕਿਤਨੇ ਹੀ ਪਰੀ ਤੋਂ ਭਾਵ ਹੈ ਕਰੁਣਾ, ਮੈਤਰੀ, ਮੁਦਤਾ, ਪੇਖਿਆ ਧਾਰ ਕੇ ਗਾਉਂਦੇ ਨੇ। ਕਿਤਨੇ ਹੀ ਸਿਓ ਤੋਂ ਭਾਵ ਹੈ ਸਤ, ਸੰਤੋਖ ਆਦਿਕ ਨੂੰ ਧਾਰ ਕੇ ਖੜੇ ਨੇ। ਕਿਤਨੇ ਹੀ ਤੇਰੇ ਦਰ ਦੇ ਉੱਤੇ ਜਸ ਨੂੰ ਗਾਉਣ ਵਾਲੇ ਖੜੇ ਨੇ। ਗਾਵਨ ਤੁਧ ਨੂੰ ਪਵਨ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੇ। ਜਪਜੀ ਸਾਹਿਬ ਚ ਪੜ੍ਹਦੇ ਆਪਾਂ ਗਾਵੈ ਤੁਧ ਨੂੰ ਪਾਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ, ਇੱਥੇ ਫਰਕ ਪੈ ਗਿਆ। ਗਾਵਨ ਤੁਧ ਨੂੰ ਪਵਨ ਪਾਉਣ ਦੀ ਥਾਂ ਤੇ ਪਵਨ ਪਾਣੀ ਵੈ ਸੰਤਰ। ਇਹ ਵਾਹਿਗੁਰੂ ਪਾਉਣ ਪਾਣੀ ਵੈ ਸੰਤਰ ਅਗਨੀ ਦੇਵਤਾ ਇਹ ਸਭ ਆਪ ਜੀ ਨੂੰ ਗਾ ਰਹੇ ਨੇ। ਤੋ ਪਵਨ ਕੌਣ ਗਾਉਂਦਾ ਹੈ? ਜੋ ਰਜੋ ਗੁਣ, ਰਜੋ ਗੁਣੀ ਪੁਰਸ਼ ਗਾਉਂਦੇ ਨੇ। ਪਵਨ ਦਾ ਗੁਣ ਕਿਹੜਾ? ਰਜੋ ਗੁਣ। ਪਾਣੀ ਦਾ ਗੁਣ ਕਿਹੜਾ? ਸਤੋ ਗੁਣ। ਸਤੋ ਗੁਣੀ ਵੀ ਗਾਉਂਦੇ ਨੇ। ਵੈ ਸੰਤਰ ਕੌਣ ਨੇ? ਤਮੋ ਗੁਣੀ ਵੀ ਆਪ ਜੀ ਨੂੰ ਗਾਉਂਦੇ ਨੇ। ਤਿੰਨੇ ਗੁਣ ਤੇਰੇ ਜਸ ਨੂੰ ਗਾਉਂਦੇ ਨੇ। ਫਿਰ ਧਰਮ ਰਾਜਾ ਵੀ ਤੁਹਾਡੇ ਦਰ ਦੇ ਉੱਤੇ ਖੜ ਕੇ ਤੁਹਾਡੇ ਜਸ ਨੂੰ ਗਾ ਰਿਹਾ ਹੈ। ਧਰਮ ਰਾਜਾ, ਰਾਜਾ ਜਿਹੜਾ ਕਿਹੜੇ? ਧਰਮੀ ਰਾਜੇ, ਰਾਜੇ ਲੋਕ ਧਰਮ ਅਦਾਲਤਾਂ ਦੁਆਰੇ ਤੇਰੇ ਜਸ ਨੂੰ ਗਾਉਂਦੇ ਨੇ। ਮੰਨੂ ਤੇ ਪਿਰਥੂ ਧਰਮੀ ਰਾਜੇ ਹੋਏ ਨੇ, ਬੜੇ ਹੋਰ ਵੀ ਧਰਮੀ ਰਾਜੇ ਹੋਏ। ਇਹਨਾਂ ਵਿੱਚ ਮੰਨੂ ਤੇ ਪਿਰਥੂ ਦਾ ਨਾਂ ਹੀ ਵੱਡਾ ਆਉਂਦਾ, ਜਾਂ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਸੰਸਾਰ 'ਚ ਰਾਜਾ ਹੋਇਆ ਛੁੱਪ, ਜਿਸ ਦਾ ਨਾਮ ਸੀ ਤੋ ਉਹਦਾ ਪੁੱਤਰ ਸੀ ਜਿਹੜਾ ਇਖਵਾਕ ਜੀ ਨੇ ਹਰਿਮੰਦਰ ਸਾਹਿਬ ਵਾਲੇ ਥਾਂ ਤੇ ਜੱਗ ਕੀਤਾ ਸੀ। ਜਿੱਡਾ ਹਰਿਮੰਦਰ ਸਾਹਿਬ ਦਾ ਇਹ ਸਰੋਵਰ ਹੈ, ਇਤਨਾ ਵੱਡਾ ਹੀ ਕੁੰਡ ਬਣਾਇਆ ਸੀ। ਤੋ ਇਹਦੇ ਵਿੱਚ ਫਿਰ ਅਹੁਤੀਆਂ ਪਾ ਕੇ ਬੜਾ ਵੱਡਾ ਸੰਸਾਰ ਭਰ ਦਾ ਜੱਗ ਕੀਤਾ। ਉਹ ਇਖਵਾਕ ਵਰਗੇ ਰਾਜੇ ਵੀ ਆਪ ਜੀ ਨੂੰ ਗਾਉਂਦੇ ਨੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣ, ਲਿਖ ਲਿਖ ਧਰਮ ਵਿਚਾਰੇ। ਚਿੱਤਰ ਜੋ ਸੱਜੇ ਮੋਢੇ ਉੱਤੇ ਬੈਠ ਜਾਂਦਾ ਸਾਡੇ ਆ ਕੇ, ਤੇ ਦਿਲ ਦੀ ਗੱਲ ਨੂੰ ਆ ਕੇ ਗੁਪਤ ਖੱਬੇ ਮੋਢੇ ਪਰ ਬੈਠ ਕੇ ਫਿਰ ਲਿਖਦੇ ਨੇ। ਚਿੱਤਰ ਤਾਂ ਦਿਨ ਦੀ ਗੱਲ ਲਿਖਦਾ ਹੈ ਸੱਜੇ ਮੋਢੇ ਤੇ ਬੈਠ ਕੇ, ਤੇ ਗੁਪਤ ਜਿਹੜਾ ਉਹ ਖੱਬੇ ਮੋਢੇ ਤੇ ਬੈਠ ਕੇ ਦਿਲ ਦੀਆਂ ਜਿਹੜੀਆਂ ਗੱਲਾਂ ਰਾਤ ਨੂੰ ਜੋ ਕਰਦੇ ਨੇ, ਕੋਈ ਵੀ ਸੋਚਦੇ ਨੇ, ਕੁਛ ਵੀ ਕਰਦਾ, ਉਹ ਰਾਤ ਦੀਆਂ ਗੱਲਾਂ ਲਿਖੀ ਜਾ ਰਹੀ। ਲਿਖ ਲਿਖ ਧਰਮ ਵਿਚਾਰੇ, ਫਿਰ ਜਿਨ੍ਹਾਂ ਦੇ ਲਿਖੇ ਹੋਏ ਲੇਖ ਨੂੰ ਧਰਮ ਰਾਜਾ ਵਿਚਾਰਦਾ, ਉਹ ਸਭ ਤੇਰੇ ਜਸ ਨੂੰ ਗਾਉਂਦੇ ਨੇ। ਚਿੱਤਰ ਗੁਪਤ ਵੀ ਆਪ ਜੀ ਦੇ ਜਸ ਨੂੰ ਗਾਉਂਦੇ ਹਨ ਬੜੇ ਪ੍ਰੇਮ ਨਾਲ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਹੇ ਵਾਹਿਗੁਰੂ ਜੀ, ਫਿਰ ਤੁਹਾਡੇ ਜਸ ਨੂੰ ਕੌਣ ਕੌਣ ਗਾਉਂਦਾ? ਈਸ਼ਰ ਸ਼ਿਵ, ਈਸ਼ਰ ਸ਼ਿਵ ਜੀ ਨੂੰ ਕਿਹਾ ਬ੍ਰਹਮਾ, ਆਪੋ ਆਪਣੀ ਦੇਵੀ ਤੋਂ ਭਾਵ ਸ਼ਕਤੀਆਂ ਦੇ ਸਮੇਤ ਗਾਉਂਦੇ ਨੇ। ਈਸ਼ਰ ਸ਼ਿਵ ਜੀ ਪਾਰਵਤੀ ਸਮੇਤ ਗਾਉਂਦਾ, ਬ੍ਰਹਮਾ ਸਰਸਤੀ ਸਮੇਤ ਗਾਉਂਦਾ, ਵਿਸ਼ਨੂੰ ਲਕਸ਼ਮੀ ਸਮੇਤ ਗਾ ਰਿਹਾ ਹੈ। ਸਾਰੇ ਤੁਹਾਡੇ ਦਰਵਾਜ਼ੇ ਦੇ ਉੱਤੇ ਖੜ ਕੇ ਜੋ 96 ਕਰੋੜ ਜੋ ਦੇਵੀਆਂ ਨੇ, ਔਰ ਇਹ ਸਭ ਤੇਰੇ ਜਸ ਨੂੰ ਗਾਉਂਦੀਆਂ, ਅਥਵਾ 9 ਕਰੋੜ ਦੁਰਗਾ ਕਥਨ ਕੀਤੀ, ਇਹ ਸਭ ਤੇਰੇ ਸਦਾ ਸਵਾਰੇ ਬਣਾਏ ਹੋਏ ਸੋਭਨੀਕ ਹੋ ਕੇ, ਸਵਾਰੇ ਤੋਂ ਭਾਵ ਸਵੇਰੇ ਉੱਠ ਕੇ ਆਪੋ ਆਪਣੇ ਬਾਲਕੇ ਬਾਲਕੀਆਂ ਸਮੇਤ ਬੱਚਿਆਂ ਸਮੇਤ, ਸੋਹਣ ਤੋਂ ਭਾਵ ਸੋਭਨੀਕ ਜਸ ਨੂੰ ਗਾਉਂਦੇ ਨੇ ਸਾਰੇ। ਸਿਮਰੈ ਬ੍ਰਹਮੇ ਵਿਸ਼ਨ ਮਹੇਸਾ, ਸਿਮਰੈ ਦੇਵਤੇ ਕੋੜ ਤੇ ਤੀਸਾ, ਸਿਮਰੈ ਜਖ ਦੈਤ ਸਭ ਸਿਮਰੈ, ਅਗਨਤ ਨਾ ਜਾਈ ਜਸ ਗਨਾ। ਆਪਦਾ ਜਸ ਗਾਇਆ ਨਹੀਂ ਜਾ ਸਕਦਾ। ਗਾਵਨ ਤੁਧਨੋ ਇੰਦਰ, ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਹੇ ਮਹਾਰਾਜ ਜੀ, ਦੇਵਤਿਆਂ ਦਾ ਰਾਜਾ ਇੰਦਰ, ਇੰਦਰਾਸਨ ਦਾ ਮਤਲਬ ਹੈ ਰਾਜ ਸਿੰਘਾਸਣ ਪਰ ਬੈਠ ਕੇ। ਇੰਦਰਾਸਨ ਵੈਸੇ ਜਿਹੜਾ ਉੱਤੇ ਚੰਦਵਾ ਲੱਗਿਆ ਹੁੰਦਾ ਇਹਨੂੰ ਵੀ ਕਹਿੰਦੇ ਨੇ, ਕਿਉਂਕਿ ਇੰਦਰ ਦੇ ਉੱਤੇ ਵੀ ਜਿਹੜਾ ਚੰਦਵਾ ਲੱਗਦਾ ਉਹਨੂੰ ਇੰਦਰਾਸਣ ਕਿਹਾ। ਇਸ ਪ੍ਰਕਾਰ ਰਾਜ ਸਿੰਘਾਸਣ ਪਰ ਬੈਠਾ ਹੋਇਆ ਇੰਦਰ ਦੇਵਤਿਆਂ ਦੇ ਦਰ ਨਾਲ ਜਸ ਨੂੰ ਆਪ ਦੇ ਨਾਲ ਮਿਲ ਕੇ ਗਾਉਂਦਾ। ਦਲ ਤੋਂ ਦਰ ਤੋਂ ਭਾਵ ਹੈ ਦਲ, ਦੇਵਤਿਆਂ ਦੇ ਦਲਾਂ ਦੇ ਸਮੇਤ ਬੈਠ ਕੇ ਇੰਦਰ ਵੀ ਤੁਹਾਡੇ ਜਸ ਨੂੰ ਗਾਉਂਦਾ ਹੈ, ਦੇਵਤੇ ਵੀ ਆਦਰ ਨਾਲ ਤੁਹਾਡੇ ਜਸ ਨੂੰ ਗਾਉਂਦੇ ਨੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰ, 84 ਸਿੱਧ ਸਮਾਧੀਆਂ ਅੰਦਰ ਸਥਿਤ ਹੋ ਕੇ ਆਪ ਦੇ ਜਸ ਨੂੰ ਗਾਉਂਦੇ ਨੇ। ਫਿਰ ਸਾਧ ਜਿਹੜੇ ਵਿਚਾਰੇ ਵਿਚਾਰਵਾਨ ਸਾਧੂ ਵੀ ਆਪਦੇ ਜਸ ਨੂੰ ਗਾਉਂਦੇ ਨੇ। ਇੱਕ ਤਾਂ ਹੁੰਦਾ ਵਿਚਾਰੇ, ਵਾਹਵੇ ਨਾਲ ਹੁੰਦਾ ਵਿਚਾਰਾ, ਉਹ ਤਾਂ ਵਿਚਾਰਾ ਐਵੇਂ ਮਾਰਿਆ ਗਿਆ ਪੰਜਾਬੀ ਦੇ ਅੱਖਰ ਜਿਵੇਂ ਆਪਾਂ ਵਰਤਦੇ ਵਿਚਾਰਾ। ਇੱਕ ਹੁੰਦਾ ਵਿਚਾਰ, ਕਹਿੰਦੇ ਵਿਚਾਰ ਕਰਕੇ ਦੇਖ ਲਓ। ਇਹ ਜਿਹੜਾ ਵਿਚਾਰ ਅੱਖਰ ਇਹਨੂੰ ਮਹਾਰਾਜ ਨੇ ਬਿਹਾਰੀ ਨਾਲ ਵਰਤਿਆ ਵਿਚਾਰੇ। ਇੱਕ ਹੁੰਦਾ ਵਿਚਾਰੇ ਬੱਬੇ ਨੂੰ ਸਿਹਾਰੀ ਨਾਲ, ਇੱਕ ਹੁੰਦਾ ਫਿਰ ਬਿਹਾਰੀ ਲਾ ਕੇ ਵਿਚਾਰੇ, ਵਿਚਾਰ ਕਰਦੇ ਨੇ ਸਾਧ ਜਨ ਤੁਹਾਡੀ। ਗਾਵਨ ਤੁਧਨੋ ਜਤੇ ਸਤੇ ਸੰਤੋਖੇ, ਗਾਵਨ ਤੁਧਨੋ ਵੀਰ ਕਰਾਰੇ। ਜਤੀ ਜਿਹੜੇ ਲਛਮਣ ਆਦਿਕ ਨੇ, ਫਿਰ ਜਿਹੜੇ ਸੱਤਵਾਦੀ ਦਸ਼ਰਥ ਆਦਿਕ ਨੇ, ਜਿਹੜੇ ਸੰਤੋਖੀ ਜਿਵੇਂ ਚੁਣਕ ਰਿਖੀ ਹੋਇਆ ਹੈ, ਫਿਰ ਕਰਾਰੇ ਜਿਹੜੇ ਤਕੜੇ 52 ਵੀਰ ਆਪ ਨੂੰ ਗਾਉਂਦੇ ਨੇ, 52 ਵੀਰ ਜਿਹੜੇ ਨੇ ਨੰਦੀ ਭਰਿੰਗੀ ਜਿਨ੍ਹਾਂ ਦਾ ਨਾਮ ਹੈ, 52 ਨਾਮ ਨੇ। ਬੰਦੇ ਬਹਾਦਰ ਦੇ ਬੱਸ ਵਿੱਚ ਸੀ ਇਹ 52 ਵੀਰ ਕੀਤੇ ਹੋਏ, ਜਿਨ੍ਹਾਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਦਾ ਪੜਾਂਗਲ ਟਾਉਣ ਦਾ ਯਤਨ ਕੀਤਾ ਸੀ। ਫਿਰ ਮਹਾਰਾਜ ਨੇ ਤੀਰ ਕੱਢ ਕੇ ਮੰਜੇ ਦੇ ਪਾਵੇ ਉੱਤੇ ਉਹਦੀ ਮੁਖੀ ਲਾ ਕੇ ਕਿਹਾ ਸੀ, ਇਹ ਲੱਕੜ ਕਿੱਧਰ ਜਾ ਰਹੀ, ਇੱਥੇ ਟਿਕੀ ਦਾ। 52 ਵੀਰਾਂ ਨੇ ਪੜਾਂਗਲ ਟਾਉਣ ਦਾ ਯਤਨ ਕੀਤਾ, ਪਰ ਉਲਟੇ ਨਾ ਉਸ ਵਕਤ ਬੰਦਾ ਬਹਾਦਰ ਚਰਨਾਂ 'ਤੇ ਡਿੱਗਿਆ, ਇਹ ਮੇਰੇ ਨਾਲੋਂ ਵੱਡੀ ਸ਼ਕਤੀ ਦੇ ਮਾਲਕ ਨੇ। ਐਸੇ ਜਿਹੜੇ ਵੀਰ ਕਰਾਰੇ ਨੇ ਜੰਗ ਦੇ ਵਿੱਚ, ਐਸਾ ਜੰਗ ਕਰਦੇ ਨੇ ਜਾ ਕੇ, ਪੁਰਜਾ ਪੁਰਜਾ ਕੱਟ ਮਰਾ ਕਦੋਂ ਨਾ ਛਾਡਾ ਖੇਤ, ਕੱਟ ਕੇ ਮਰ ਜਾਂਦੇ ਨੇ, ਉਹ ਵੀ ਤੁਹਾਨੂੰ ਗਾਉਂਦੇ ਨੇ ਸਾਰੇ ਜਿਤਨੇ ਕਰਾਰੇ ਵੀਰ ਨੇ। ਗਾਵਨ ਤੁਧਨੋ ਪੰਡਿਤ ਪੜ੍ਹਨ ਰਖੀਸੁਰ, ਯੁੱਗ ਯੁੱਗ ਵੇਦਾਂ ਨਾਲੇ ਪੁਰਾਣਾਂ ਦੇ ਪੜ੍ਹਨ ਵਾਲੇ ਪੰਡਿਤ, ਔਰ ਕਥਾ ਕਰਨ ਵਾਲੇ ਪੰਡਿਤ ਅਤੇ ਪੜ੍ਹਨ ਵਾਲੇ ਵਿਦਿਆਰਥੀ। ਫਿਰ ਰਖੀਸਰ ਕਿਹਨਾਂ ਨੂੰ ਕਿਹਾ? ਮਹਾਤਮਾ ਨੂੰ, ਰਿਸ਼ੀਆਂ ਦੇ ਵੀ ਈਸ਼ਵਰ, ਜਿਹੜੇ ਰਿਸ਼ੀਆਂ ਦੇ ਵੱਡੇ ਨੇ, ਰਿਸ਼ੀ ਤੋਂ ਭਾਵ ਇੰਦਰੀਆਂ ਦਾ ਵੀ ਹੈ ਜਿਨ੍ਹਾਂ ਨੇ, ਫਿਰ ਸੁਰ ਤੋਂ ਭਾਵ ਇਹਨਾਂ ਦਾ ਦਮਨ ਕੀਤਾ ਰਖੀਸਰ, ਇਹ ਸਭ ਤੇਰੇ ਜਸ ਨੂੰ ਗਾਉਂਦੇ ਨੇ, ਇਸੇ ਕਰਕੇ ਉਹਨਾਂ ਨੂੰ ਰਖੀਸਰ ਕਿਹਾ ਜਾਂਦਾ ਹੈ। ਰਿਸ਼ੀ, ਰਿਸ਼ੀ ਕਿਹਨੂੰ ਕਹਿੰਦੇ? ਅਸਲ 'ਚ ਇੰਦਰੀਆਂ ਨੂੰ ਰਿਸ਼ੀ ਕਹਿੰਦੇ ਨੇ, ਜਿਨ੍ਹਾਂ ਨੇ ਰਿਸ਼ੀਆਂ ਇੰਦਰੀਆਂ ਨੂੰ ਆਪਣੇ ਵੱਸ ਵਿੱਚ ਕੀਤਾ ਉਹਨਾਂ ਨੂੰ ਫਿਰ ਕਿਹਾ ਕਿ ਰਖੀਸਰ, ਇੰਦਰੀਆਂ ਨੂੰ ਜਿੱਤ ਲੈਣ ਵਾਲਾ। ਉਹ ਜਿਹੜੇ ਰਖੀਸਰ ਨੇ ਉਹ ਵੀ ਤੁਹਾਡੇ ਜਸ ਦੇ ਤਾਂ ਹੀ ਹਮੇਸ਼ਾ ਗਾਉਂਦੇ ਰਹਿੰਦੇ ਨੇ। ਚਾਰੇ ਯੁੱਗ ਆਪੋ ਆਪਣੇ ਚਾਰ ਵੇਦਾਂ ਅਤੇ ਚਾਰੇ ਅਵਤਾਰਾਂ ਦੇ ਸਮੇਤ ਹੋ ਕੇ ਆਪਦੇ ਜਸ ਨੂੰ ਗਾਉਂਦੇ ਨੇ, ਜਿਵੇਂ ਸਤਯੁਗ ਦੇ ਵਿੱਚ ਸ਼ਾਮ ਵੇਦ ਅਤੇ ਹੰਸਾ ਅਵਤਾਰ ਸਮੇਤ ਹੋ ਕੇ ਆਪਦੇ ਜਸ ਨੂੰ ਗਾਇਆ ਉਹਨਾਂ ਨੇ। ਫਿਰ ਤ੍ਰੇਤਾ ਯੁੱਗ ਆਇਆ, ਰਿਗ ਵੇਦ ਹੋਇਆ ਤਦੋਂ, ਅਤੇ ਰਾਮਾ ਅਵਤਾਰ ਸਮੇਤ ਹੋ ਕੇ ਆਪਦੇ ਜਸ ਨੂੰ ਗਾਉਂਦਾ। ਫਿਰ ਦੁਆਪਰ ਯੁੱਗ ਆਇਆ ਤਾਂ ਯਜੁਰਵੇਦ ਦੇ ਸਮੇਤ ਹੋ ਕੇ ਕ੍ਰਿਸ਼ਨ ਅਵਤਾਰ ਉਹਨਾਂ ਨੇ ਗਾਇਆ ਪਰਮੇਸ਼ਰ ਨੂੰ। ਫਿਰ ਕਲਯੁੱਗ ਦਾ ਸਮਾਂ ਆਇਆ, ਕਲ ਮੈਂ ਵੇਦ ਅਥਰਬਣ ਹੁਆ ਨਾਉ ਖੁਦਾਈ, ਅਲਹ ਭਇਆ ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ। ਕਲਯੁੱਗ ਵਿੱਚ ਕਿਹੜਾ ਵੇਦ ਹੋਇਆ? ਅਥਰਬਣ, ਅਥਰਬਣ ਵੇਦ ਤੇ ਨੇ ਕਲੰਕ ਅਵਤਾਰ ਸਮੇਤ ਹੋ ਕੇ ਆਪਦੇ ਜਸ ਨੂੰ ਗਾਉਂਦੇ ਨੇ, ਗਾਉਣਗੇ ਆਉਣ ਵਾਲੇ ਸਮੇਂ 'ਚ ਇਹ ਵੀ ਗਾਉਣਗੇ। ਗਾਵਨ ਤੁਧਨੋ ਮੋਹਣੀਆਂ ਮਨਮੋਹਨ, ਸੁਰਗ ਮੱਛ ਪਾਇਆ ਲੈ। ਜਪਜੀ ਸਾਹਿਬ 'ਚ ਸੁਰਗਾ ਆਇਆ ਸੀ ਗੱਗੇ ਨੂੰ ਕੰਨਾ, ਇੱਥੇ ਗੱਗੇ ਨੂੰ ਔਂਕੜ ਆਇਆ। ਮੋਹਣੀਆਂ ਜਿਹੜੀਆਂ ਮਨ ਨੂੰ ਮੋਹ ਲੈਣ ਵਾਲੀਆਂ, ਕਿੱਥੋਂ ਕਿੱਥੋਂ ਦੀਆਂ ਨੇ? ਸੁਰਗ ਅਤੇ ਮੱਛ ਅਤੇ ਪਿਆਲੇ ਤਿੰਨ ਥਾਵਾਂ ਦੀਆਂ ਨੇ। ਇੱਕ ਤਾਂ ਸਵਰਗ ਲੋਕ ਹੋ ਗਿਆ, ਇੱਕ ਮੱਛ ਕਿਹੜਾ ਹੋ ਗਿਆ? ਮਾਤ ਲੋਕ, ਕਿਉਂਕਿ ਮੱਛ ਤੋਂ ਇਹ ਚੀਜ਼ ਤਾਂ ਲੈ ਲਈ, ਕਈ ਸੰਕੇਤੀ ਅਰਥ ਹੁੰਦੇ ਨੇ, ਜਿਵੇਂ ਮੱਛ ਸਮੁੰਦਰ ਦੇ ਵਿਚਾਲੇ ਹੀ ਰਹਿੰਦਾ, ਵਿਚਾਲੇ ਰਹਿਣ ਕਰਕੇ ਮੱਛ ਵਿਚਕਾਰ ਕੀ ਹੈ? ਉੱਤੇ ਅਸਮਾਨ, ਥੱਲੇ ਪਤਾਲ, ਵਿਚਾਲੇ ਧਰਤੀ, ਮਾਤ ਲੋਕ ਦੇ ਵਿੱਚ। ਫਿਰ ਪਿਆਲੇ ਪਤਾਲ ਲੋਕ, ਇਹਨਾਂ ਤਿੰਨਾਂ ਲੋਕਾਂ ਵਿੱਚ ਰਹਿਣ ਵਾਲੀਆਂ ਜੋ ਮੋਹਣੀਆਂ ਇਸਤਰੀਆਂ ਨੇ, ਮਨ ਨੂੰ ਮੋਹਣ ਵਾਲੀਆਂ, ਉਹ ਵੀ ਸਭ ਤੁਹਾਡੇ ਜਸ ਨੂੰ ਗਾਉਂਦੀਆਂ ਫਿਰਦੀਆਂ ਨੇ। ਮੋਹਣੀਆਂ ਕੌਣ ਨੇ? ਮੋਹਣੀ ਅਵਤਾਰ ਅਤੇ ਮਨ ਮੋਹਨ ਕੌਣ ਨੇ? ਕ੍ਰਿਸ਼ਨ ਜੀ। ਸੁਰਗ, ਮਾਤ ਅਤੇ ਪਤਾਲ ਤਿੰਨਾਂ ਲੋਕਾਂ ਵਿੱਚ ਪਰਿਪੂਰਨ ਜਾਣ ਕੇ ਆਪਦੇ ਜਸ ਨੂੰ ਗਾ ਰਹੇ ਨੇ। ਮੋਹਣੀ ਅਵਤਾਰ ਵਿਸ਼ਨੂੰ ਜੀ ਨੇ ਧਾਰਿਆ, ਮੋਹ ਨੂੰ ਜਿਨ੍ਹਾਂ ਨੇ ਹਣੀਆਂ ਨਾਸ ਕੀਤਾ, ਉਹ ਮਹਾਤਮਾ ਵੀ ਤਿੰਨਾਂ ਲੋਕਾਂ ਵਿੱਚ ਮਨਮੋਹਨ ਪਰਮਾਤਮਾ ਦੇ ਜਸ ਨੂੰ ਗਾਉਂਦੇ ਨੇ, ਉਹ ਵੀ ਆਪ ਦੇ ਜਸ ਨੂੰ ਹਰ ਵਕਤ ਗਾਉਂਦੇ ਰਹਿੰਦੇ ਨੇ। गावन तुदनो रतनो पाए तेरे अठ सठ तीर्थ नाले। हे वाहिगुरु जी, आपके पैदा किए हुए 14 रतन आपके जस न गाते ने, 68 तीर्थ भी तीर्थां दे नाल रहण वाले महात्मा भी आपके जस न गाते ने। गावन तुदनो जोध महाबल सूरा, जोधे महाबली सूरमे भी आपके जस न गाते। जोधा तो वह हो गया जिहड़ा एक नाल एक लड़ लैंदा, महाबली वो जो 10,000 नाल लड़े, सूरमा वो हुंदा जो अणगिणता नाल ही लड़दा। तो हुण इसे प्रकार योधा तो वह है जिन्हें अपने एक शरीर नूं वसीकार किया होया, महाबली वो है जिन्हें 10 इंद्रियां नूं विषयां वल्लों रोक के रख्या होया, सूरमा वो है जिन्हें मन दीआं अनेकां वासणां नूं रोक के रख्या। योधा असीं उहनूं मानदे हां जिन्हें गुरां दा उपदेश सुनिया संगत च बैठ के, महाबली वो है जिन्हें संगत च उपदेश सुनता लिया फिर मनन भी किया। फिर अगे आउंदा सूरमा जिन्हें परिपक् अवस्था में उहदा नध्यासण भी किया, उहदी कमाई भी की, उहनूं असीं मन्निया है कि यह सूरमा है। गावन तुदनो खाणी चारे, फिर अंडज जेरज सेतज उत्पुज रूप चार खाणियां भी आपके जस नूं गाउंदियां ने। गावन तुदनो खंड मंडल ब्रह्मंडा, कर कर रखे तेरे तारे, फिर 9 खंड जिहड़ा 400 कोहां दा अते मंडल अते ब्रह्मंड ये सारे आप जी दे जस नूं गाउंदे ने। फिर जिहड़े ने कर कर रखे तेरे धारे, कर तो भाव उत्पत्ति करके सारे जीव तुसी मर्यादा विच धारण रखे हो, धारण किते होए ने। सही तुदनो गावन जो तुद भावन रते तेरे भगत रसाले, हुण वाहिगुरु जी तुहानूं उही गाउंदे ने। उही किहड़े गाउंदे ने? जिहड़े तुहानूं भाउंदे ने, जिहड़े तुहानूं चंगे लगदे ने, जो तुहानूं भाउंदे ने ना उही गाउंदे ने। भाई इह मैनूं भाया है, इहदे कोलों मैं नाम जपाउणा है, अपने सेवक की आपे रख है आपे नाम जपावे। जिहड़ा नहीं तुहानूं भाउंदा उहदे कोलों नाम जपाउंदे ही नहीं, उह नाम जपण दा जतन करदा तां उह फिर टुट जांदा, जे जांदा भी है तां भी हट जांदा है, जपाउंदे नहीं। हुण फिर आपां कदे आ के गुरद्वारे उन्हां नाम ना जपण वालियां ने कदे बेनती नहीं की, महाराज सातों जिन्नियां गलतियां उन्हां दी माफी दे दो, सानूं भी नाम जपाओ। वो उल्टा कहिंदे ने ठीक है, सानूं रब ने मौज दित्ती है, असीं नाम जपना ही नहीं। आपां नूं सबका बेनती करनी चाहीदी, महाराज कृपा करो, नाम नाल ही साडी कल्याण होणी, सानूं नाम दी दात बख्शिश करो। तां महाराज जी कहिंदे रत्ते तेरे भगत रसाले, रसाले तो भाव हुंदा समूह भगत तेरे विच रत्ते होए ने, रस दे आले बण गए, उह रस दे घर ही बण गए जेड़े तुहाडे नाम नूं गाउंदे ने। होर केते तुदनो गावन से मैं चित ना आवन, नानक क्या विचारे। होर किन्ने काव दे जस नूं गाउंदे ने, मैनूं चेते ही नहीं आउंदे, महाराज कहिंदे ने मैं की विचार कर सकदा, की विचार कवां। तो इत्थों तक हुण सचखंड विच परमेश्वर दे सन्मुख गुरु नानक देव जी ने उस्तति कीती, 3 दिन उत्थे रहे, तीसरे दिन वापस आ गए। तो फिर इशनान समय निकसे कर ना कर, बासर 3 बिताए गहीरा। सतगुरु महाराज तिना सो उस वक्त 3 दिन रहन तो बाद इशनान दे समय बेई नदी चो फिर बाहर आए। फिर जिथों चुभी मार के लोप होए सन, उस तो एक कोह भरे परले फासले ते जाके प्रगट होए, जिन्हां संगतां ने दर्शन किए ने बेई नदी के किनारे बेर साहब गुरद्वारा हुण तक प्रगट है जिथे टुब्बा लाया। फिर अगे पैड़ा मोखा नामे दास कपड़े लैके खड़ा सी, क्योंकि भैण नानकी नूं बड़ा भरोसा सी, उह समझदे सी मेरा वीर गुरु नानक डुब्या नहीं, वह डुब्या नूं तारन वाला। दुनिया के होर सारे लोग भावें आखते कि दौलत खां नवाब का मोदी डुब गया, अपने भरोसे से दृढ़ होने करके बेबे नानकी पैड़े मोखे दास नूं कपड़े दे के रोज नदी के कंढे भेज दिंदी। उस दिन भी दास कपड़े लैके नदी के किनारे तुरिया फिरदा सी, गुरु साहब जी ने देख के दौड़िया ते चरणा ते मत्था टेकिया। उस वेले गुरु साहब प्रसन्न होए ते आखिया निहाल हो निहाल हो। सचखंड विच आउण तों सब तों पहलां जिहनूं दर्शन दित्ते ओह है भाई पैड़ा मोखा, जिन्हें जन्म पत्री लियांदी सी, बाद विच दूजे पातशाह दे प्रसंग विच इहनां दा प्रसंग आउंदा। तो इस करके महाराज ने उस नूं निहाल कर दिता। फिर दास ने मत्था टेक के कहा आप जी नूं भैण नानकी बड़ा याद कर रही है। गुरु साहब जी उस वेले भैण जी नूं आ के मिले। फिर भैण नानकी ने पुछया आप किथे गए सी? हजूर ने कहा सचखंड विखे परमेश्वर दे पास गए सन। फिर भैण नानकी जी ने कहा वो भगवान कैसा है? तां फिर महाराज ने ऐसे बचन फरमाए, सोई सोई सदा सच साहिब साचा साचे नाई। वो परमात्मा पिछे भी सदा सच सी, वह वाहेगुरु पिछे भी सदा रहण वाला सच सी, ते हुण भी वह वाहेगुरु सदा सच साहिब है। ਅੱਗੇ ਨੂੰ ਵੀ ਉਹ ਵਾਹਿਗੁਰੂ ਸੱਚਾ ਸਾਹਿਬ ਹੋਵੇਗਾ। ਉਸਦੀ ਨਾਈ ਜੋ ਵਡਿਆਈ ਹੈ, ਮਹਿਮਾ ਹੈ, ਉਹ ਵੀ ਸੱਚੀ ਹੈ। ਉਹ ਜੋ ਸੋਭਨੀਕ ਸੱਚਾ ਸਾਹਿਬ ਹੈ, ਉਹ ਵੀ ਸੱਚਾ ਹੈ, ਉਹਦੀ ਵਡਿਆਈ ਵੀ ਸੱਚੀ ਹੈ। ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਜਿਸਨੇ ਸੰਸਾਰ ਦੀ ਰਚਨਾ ਰਚਾਈ ਹੈ, ਬਣਾਈ ਹੈ, ਉਹ ਪਰਮਾਤਮਾ ਹੁਣ ਹੈ। ਪੀ ਤੋਂ ਭਾਵ ਪਿੱਛੇ, ਪੀ ਸੀ ਹੋਸੀ ਤੋਂ ਮਤਲਬ ਹੈ ਅੱਗੇ ਨੂੰ ਹੋਵੇਗਾ। ਜਾਏ ਨਾ ਜਾਸੀ, ਜਾਏ ਦਾ ਮਤਲਬ ਜੰਮਣਾ, ਜਾਸੀ ਦਾ ਮਤਲਬ ਮਰਨਾ। ਨਾ ਉਹ ਜੰਮਦਾ ਹੈ, ਨਾ ਉਹ ਪਰਮਾਤਮਾ ਮਰਦਾ ਹੈ। ਰੰਗੇ ਰੰਗੇ ਭਾਤੇ ਕਰ ਕਰ ਜਿਨਸੇ ਮਾਇਆ ਜਿਨ ਉਪਾਏ, ਕਾਲੇ ਪੀਲੇ ਸਾਂਵਲੇ ਆਦਿਕ ਰੰਗਾਂ ਰੰਗਾਂ ਦੇ ਮਧਰ ਮਧਰੇ ਜੇ ਲੰਬੇ ਗਿੱਠ ਮੁਠੀਏ ਆਦਿਕ ਭਾਂਤੀ ਤੋਂ ਭਾਵ ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਪੈਦਾ ਵਾਹਿਗੁਰੂ ਨੇ ਕੀਤੀ। ਹਾਥੀ ਘੋੜਾ ਊਠ ਕੱਚਰ ਆਦਿਕ ਜਿਨਸਾਂ ਵੀ ਪੈਦਾ ਕੀਤੀਆਂ, ਪਰ ਆਪਣੇ ਆਪ ਨਹੀਂ ਪੈਦਾ ਕੀਤੀਆਂ। ਜਿਸ ਪਰਮੇਸ਼ਰ ਨੇ ਮਾਇਆ ਦੁਆਰੇ ਸ੍ਰਿਸ਼ਟੀ ਰੱਖੀ, ਇਹ ਕਹਿ ਦਿੱਤਾ ਨਾ ਕਿ ਮਾਇਆ ਜਿਹਨੂੰ ਪਾਈ, ਮਾਇਆ ਨਾਲ ਸ੍ਰਿਸ਼ਟੀ ਰਚੀ ਹੈ, ਆਪਣੇ ਆਪ ਸ੍ਰਿਸ਼ਟੀ ਨਹੀਂ ਰਚਦਾ, ਉਹ ਤਾਂ ਪਾਸੇ ਬੈਠਾ। ਮਾਇਆ ਨੂੰ ਕਹਿ ਦਿੱਤਾ ਜਾ ਵੀ ਸ੍ਰਿਸ਼ਟੀ ਰਚ, ਕਰ ਕਰ ਦੇਖਾ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ। ਉਹ ਪਰਮਾਤਮਾ ਆਪਣੇ ਕੀਤੇ ਸੰਸਾਰ ਨੂੰ ਆਪ ਦੇਖਣਾ ਕਰਦਾ ਹੈ, ਆਪ ਹੀ ਲੈ ਤਾਂ ਕਰ ਦਿੰਦਾ ਇਹਦੀ, ਜਿਵੇਂ ਉਹਦੀ ਵਡਿਆਈ, ਜਿਵੇਂ ਉਹਦੀ ਇੱਛਾ। ਆਪਣਾ ਕੀ ਜ਼ੋਰ ਹੈ ਉਹਦੀ ਇੱਛਾ ਦੇ ਅੱਗੇ, ਜੇ ਉਹ ਚਾਹੇ ਜੋ ਵੀ ਚਾਹੇ ਸੰਸਾਰ ਨਾਸ ਕਰਨਾ ਬਣਾਉਣਾ ਉਹਦੀ ਮਰਜ਼ੀ। ਜੋ ਤਿਸ ਭਾਵ ਹੈ ਸੋਏ ਕਰਸੀ, ਫਿਰ ਹੁਕਮ ਨਾ ਕਰਨਾ ਜਾਏ। ਹੇ ਭੈਣ ਜੀ, ਜੋ ਕੁਝ ਪਰਮੇਸ਼ਰ ਨੂੰ ਪਾਉਂਦਾ ਉਹੀ ਉਹ ਕੁਝ ਕਰਦਾ। ਮੁੜ ਉਸ ਪਰ ਹੁਕਮ ਨਹੀਂ ਕੀਤਾ ਜਾ ਸਕਦਾ ਕਿ ਉਹ ਵਾਹਿਗੁਰੂ ਤੇ ਅਸੀਂ ਹੁਕਮ ਕਰੀਏ, ਫਿਰ ਉਸਦਾ ਹੁਕਮ ਫੇਰਿਆ ਨਹੀਂ ਜਾ ਸਕਦਾ। ਫਿਰ ਹੁਕਮ ਨਾ ਕਰਨਾ ਜਾਏ, ਫਿਰ ਦਾ ਮਤਲਬ ਫੇਰਨਾ, ਉਹਦਾ ਹੁਕਮ ਫਿਰਦਾ ਨਹੀਂ ਹੈ। ਜੇ ਤੁਸੀਂ ਕਹਿ ਦਿਓ ਕਿ ਹੁਣ ਵਾਹਿਗੁਰੂ ਦਾ ਹੁਕਮ ਹੋ ਗਿਆ ਤੇ ਅਸੀਂ ਉਹਨੂੰ ਫੇਰ ਦਈਏ ਕੋਈ ਜਾਣਾ, ਉਹਦੇ ਉੱਤੇ ਤਾਂ ਕੋਈ ਕਲਮ ਚੱਲਦੀ ਨਹੀਂ, ਉਹ ਤਾਂ ਫਿਰ ਹੋ ਗਿਆ ਜਿਹੜਾ ਹੋ ਗਿਆ। ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਏ, ਇੱਥੇ ਪਤ ਪਾਠ ਆਇਆ। ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਤਾਂ ਜਪਜੀ ਸਾਹਿਬ ਚਾਹੁੰਦਾ, ਇੱਥੇ ਆਇਆ ਸੋ ਪਾਤਸ਼ਾਹੋ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ। ਉਹ ਸਾਹਿਬ ਪਾਤਸ਼ਾਹ ਦਾ ਵੀ ਪਾਤਸ਼ਾਹ ਹੈ, ਕਿਉਂਕਿ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਸਾਹਾ ਪਾਤਸ਼ਾਹ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਖਦੇ ਨੇ, ਭੈਣ ਜੀ ਸਾਨੂੰ ਤੇ ਤੁਹਾਨੂੰ ਉਸਦੀ ਰਜਾਈ ਆਗਿਆ ਵਿੱਚ ਰਹਿਣਾ ਚਾਹੀਦਾ ਹੈ, ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹੀਏ। ਜੇ ਵਾਹਿਗੁਰੂ ਦੀ ਕਿਰਪਾ ਹੋਵੇ, ਉਹਦੀ ਆਗਿਆ ਦੇ ਵਿੱਚ ਅਸੀਂ ਸਾਰੇ ਜਾਣੇ ਚੱਲੀਏ, ਫਿਰ ਅਕਾਲ ਪੁਰਖ ਦੀ ਸਾਡੇ ਸਾਰਿਆਂ ਉੱਤੇ ਬਖਸ਼ਿਸ਼ ਹੋ ਸਕਦੀ ਹੈ। ਤੋ ਐਸਾ ਮਹਾਰਾਜ ਨੇ ਪਵਿੱਤਰ ਉਪਦੇਸ਼ ਸੋਦਰ ਦੇ ਇਸ ਪੌੜੀ ਵਿੱਚ, ਫਿਰ ਇਸ ਤੋਂ ਪਹਿਲਾਂ ਸ਼ਬਦ ਆਏ ਰਹਿ ਰਾਸ ਦੇ, ਉਹਨਾਂ ਵਿੱਚ ਬਖਸ਼ਿਸ਼ ਕੀਤੀ ਹੈ। ਪਵਿੱਤਰ ਉਪਦੇਸ਼ ਹਰ ਰੋਜ਼ ਆਪਾਂ ਨੇ ਸੋਦਰ ਦਾ ਪਾਠ ਕਰਨਾ। ਤੋ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇੱਕ ਵਾਰ ਦਿਖਾਏ ਐਸੇ ਪੁਰਸ਼ ਦੇਖੇ ਜਿਨ੍ਹਾਂ ਦੇ ਧੌਣ ਵਿੱਚ ਕਿੱਲੇ ਗੱਡੇ ਹੋਏ ਸੀ, ਤਾਂ ਉਹਨਾਂ ਦੀ ਸਾਖੀ ਮਹਾਰਾਜ ਸੁਣਾਈ ਕਿ ਇਹਨਾਂ ਨੇ ਕਦੇ ਮੱਥਾ ਹੀ ਨਹੀਂ ਟੇਕਿਆ। ਮਹਾਰਾਜ ਜੀ ਇਹ ਕੌਣ ਨੇ, ਇਹ ਸਾਰੇ ਸੱਚਖੰਡ ਚੋਂ ਜਿਹੜੇ ਬਾਹਰ ਆ ਰਹੇ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕਦੇ ਰਹਿ ਰਾਸ ਦਾ ਪਾਠ ਨਹੀਂ ਕੀਤਾ, ਭਾਵੇਂ ਵੀ ਉਹ ਸੱਚਖੰਡ ਚਲੇ ਜਾਣ, ਤਾਂ ਵੀ ਰਹਿ ਰਾਸ ਦੇ ਸਮੇਂ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਂਦਾ, ਜਾਓ ਜਾ ਕੇ ਰਹਿ ਰਾਸ ਸੁਣ ਕੇ ਆਓ, ਕਿਉਂਕਿ ਤੁਸੀਂ ਦੁਨੀਆਂ 'ਚ ਰਹਿ ਰਾਸ ਨਹੀਂ ਪੜ੍ਹੀ। ਜਿਵੇਂ ਸ਼ਰਾਬੀ ਕਹਿੰਦੇ ਨਾ, ਧਰਮ ਰਾਜਾ ਕਹੂਗਾ ਵੀ ਤੁਸੀਂ ਸ਼ਰਾਬ ਨਹੀਂ ਪੀਤੀ, ਤੁਹਾਨੂੰ ਅਖੇ ਭੇਜੂਗਾ ਵਾਪਸ ਸ਼ਰਾਬ ਪੀਣ। ਇਹ ਤਾਂ ਉਹਨਾਂ ਦੇ ਢਕੌਂਸਲੇ ਨੇ, ਗੱਲਾਂ ਨੇ ਫਜ਼ੂਲ ਦੀਆਂ। ਪਰ ਅਸੀਂ ਕਹਿੰਦੇ ਵੀ ਜਿਹਨੇ ਰਹਿ ਰਾਸ ਨਹੀਂ ਨਾ ਪੜ੍ਹੀ, ਉਹ ਭਾਵੇਂ ਸੱਚਖੰਡ ਚਲਿਆ ਜਾਵੇ, ਪਰ ਹੁਣ ਮੁੜ ਕੇ ਰਹਿ ਰਾਸ ਸੁਣਨ ਆਉਣਾ ਪੈਣਾ ਦੁਬਾਰਾ। ਤਾਂ ਸਤਿਗੁਰੂ ਕਹਿੰਦੇ ਫਿਰ ਕਿਉਂ ਨਾ ਆਪਾਂ ਵਾਹਿਗੁਰੂ ਦੀ ਖੁਸ਼ੀ ਲੈਣ ਵਾਸਤੇ ਰਹਿ ਰਾਸ ਦਾ ਪਾਠ ਹਰ ਰੋਜ਼ ਕਰੀਏ। ਸਤਿਗੁਰੂ ਮਹਾਰਾਜ ਸਾਡੇ 'ਤੇ ਕਿਰਪਾ ਕਰਨਗੇ, ਜਿਸ ਕਰਕੇ ਫਿਰ ਅਸੀਂ ਲੋਕ ਸੁਖੀ ਪਰ ਲੋਕ ਸਵੇਲੇ ਹੋ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ